ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਪੰਦ ਰਾਮਦਾਸ ਅਰਜਨ ਗੁਰੂ ਵਾਰ ਸ੍ਰੀ ਹਰ ਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੌਰ
ਕਰੀ ਸਗਲ ਸੰਗ ਮਿਲੇ ਚੜਵਾਨ ਪਰ ਮਾਰਗ ਚੱਲੇ ਨਿਸ ਇੱਕ ਬਸ ਕੈ ਪੰਥ ਮੁਜਹਾਰਾ ਪਹੁੰਚਤ ਪੇ ਸਤਿਗੁਰੂ ਉਦਾਰਾ ਤਿਆਰੀ ਕਰੀ ਸਗਲ ਸੰਗ ਮਿਲੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸੰਧਿਆ ਸਮੇਂ ਦੇ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸੰਧਿਆ ਦੀ ਬਾਣੀ ਉਦਾਰ ਰਾਇ ਰਾਇ ਸਾਹਿਬ ਜੀ ਦੇ ਪਾਠ ਅਰਦਾਸ ਤੋਂ ਉਪਰੰਤ ਪਵਿੱਤਰ ਹੁਕਮਨਾਮਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰ ਇਤਿਹਾਸ ਦੀ ਕਥਾ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਜਿਨ੍ਹਾਂ ਦੇ ਬਾਰੇ ਭੱਟਾ ਨੇ ਲਿਖਿਆ ਹੈ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਜਨਮ ਲੈਂਦਿਆਂ ਸਾਰ ਗੁਰਮਤ ਨੂੰ ਧਾਰਨ ਕਰਕੇ ਉਸ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪਛਾਣਿਆ ਪਛਾਣਿਆ ਹੀ ਨਹੀਂ ਬ੍ਰਹਮ ਗਿਆਨੀ ਕੋ ਖੋਜ ਹੈ ਮਹੇਸਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਦੀ ਪਦਵੀ ਨੂੰ ਵੀ ਹਜ਼ੂਰ ਨੇ ਪ੍ਰਾਪਤ ਕੀਤਾ। ਇਸੇ ਲਈ ਮਥੁਰਾ ਭੱਟ ਜੀ ਨੇ ਇਹ ਵੀ ਆਖ ਦਿੱਤਾ ਤਰਨ ਗਗਨ ਨਾਉ ਖੰਡ ਮੈਂ ਜੋਤ ਸਵੈਰੂਪੀ ਰਹੇ ਉਹ ਪਾਰ ਕਣ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਨ ਸ਼੍ਰੀਆ ਤਿਨੈ ਸਵਾਰਿਆ ਜੋਤੀ ਜੋਤ ਸਮਾਉਣ ਤੋਂ ਉਪਰੰਤ ਹਜ਼ੂਰ ਨੇ ਸਾਰੀ ਅੰਤਮ ਸੰਸਕਾਰ ਦੀ ਆਪ ਸਾਰੀ ਮਰਯਾਦਾ ਨਿਭਾਈ। ਅਖੀਰ ਦੁਸਹਿਰੇ ਵਾਲੇ ਦਿਨ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੂੰ ਗੁਰਤਾ ਦੀ ਦਸਤਾਰ ਪ੍ਰਾਪਤ ਹੋਈ ਤ੍ਰਿਤੀਏ ਨੇ ਝਗੜਾ ਕੀਤਾ ਤਾਂ ਹਜ਼ੂਰ ਨੇ ਉਹ ਦਸਤਾਰ ਵੀ ਤ੍ਰਿਤੀਏ ਨੂੰ ਦੇ ਦਿੱਤੀ। ਕਹਿਣ ਲੱਗੇ ਤੁਸੀਂ ਸਾਡੇ ਵੱਡੇ ਭਰਾ ਹੋ ਪਿਤਾ ਸਮਾਨ ਹੋ ਤੁਸੀਂ ਈਰਖਾ ਛੱਡੋ ਜੇ ਤੁਸੀਂ ਪੱਗ ਲੈਣੀ ਚਾਹੁੰਦੇ ਹੋ ਉਹ ਪੱਗ ਤੁਸੀਂ ਲੈ ਲਵੋ। ਆਪ ਸਤਿਗੁਰੂ ਆਣੇ ਦੇ ਵਿੱਚ ਪ੍ਰਸੰਨ ਰਹੇ। ਪ੍ਰਿਥੀਏ ਨੇ ਸੋਚਿਆ ਹੁਣ ਇਹ ਪੱਗ ਗੁਰੂ ਅਰਜਨ ਦੇਵ ਮਹਾਰਾਜ ਦੀ ਮੈਨੂੰ ਮਿਲ ਗਈ ਹੈ ਇਸ ਲਈ ਮੈਂ ਹੀ ਹੁਣ ਗੁਰੂ ਬਣ ਗਿਆ ਹਾਂ। ਕੁਛ ਸਮਾਂ ਗੋਇੰਦਵਾਲ ਸਾਹਿਬ ਦੇ ਵਿੱਚ ਰੁਕਿਆ ਜਿਹੜੀਆਂ ਗੁਰਸਿੱਖ ਸੰਗਤਾਂ ਇਸ ਘਟਨਾ ਤੋਂ ਵਾਕਫ ਸਨ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਿਆ ਭੇਟਾ ਪੂਜਾ ਵੀ ਉਹਨਾਂ ਨੂੰ ਅਰਪਣ ਕੀਤੀ। ਪ੍ਰਿਥੀਆ ਉੱਥੋਂ ਖਿੱਚ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਉੱਥੇ ਗੁਰੂ ਬਣ ਕੇ ਆਪਣੀ ਪੂਜਾ ਕਰਵਾਉਣ ਲੱਗਿਆ। ਮਹਾਂਦੇਵ ਆਪਣੇ ਛੋਟੇ ਭਰਾ ਨੂੰ ਵੀ ਨਾਲ ਮਿਲਾ ਲਿਆ। ਹੁਣ ਦੋ ਵੱਡੇ ਭਰਾ ਇੱਕ ਪਾਸੇ ਨੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਰੱਬ ਦੀ ਮੂਰਤ ਛੋਟੇ ਇੱਕ ਪਾਸੇ ਰਹਿ ਗਏ ਨੇ ਪਰ ਉੱਧਰ ਹੰਕਾਰ ਹੈ ਈਰਖਾ ਹੈ ਜੈਲਸ ਹੈ ਵੈਰ ਹੈ ਵਿਕਾਰ ਨੇ ਪਰ ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਂਤ ਚਿੱਤ ਨਿਰਵਿਕਾਰ ਨਿਰਹੰਕਾਰ ਨਿਰਭਉ ਤੇ ਨਿਰਵੈਰ ਸਤਿਗੁਰੂ ਹਨ। ਲੋਕ ਕੁਛ ਸਮਾਂ ਤੇ ਹਜ਼ੂਰ ਗੋਇੰਦਵਾਲ ਸਾਹਿਬ ਰਹੇ ਨੇ ਫਿਰ ਸੋਚਿਆ ਹੁਣ ਇੱਥੇ ਬੇਅੰਤ ਸੰਗਤਾਂ ਆ ਰਹੀਆਂ ਹਨ ਇਸ ਲਈ ਇੱਥੇ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਦੇ ਕੁਝ ਜ਼ਿੰਮੇਦਾਰੀ ਦਾ ਬੋਝ ਪੈਂਦਾ ਹੈ ਇਸ ਲਈ ਹੁਣ ਆਪਣੇ ਹੀ ਪਿਤਾ ਦੇ ਵਸਾਏ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਸਾਨੂੰ ਜਾਣਾ ਚਾਹੀਦਾ। ਨਾਲ ਗੱਲ ਇਹ ਵੀ ਸਾਨੂੰ ਪਿਤਾ ਸਤਿਗੁਰੂ ਦਾ ਹੁਕਮ ਵੀ ਹੈ ਕਿ ਉੱਥੇ ਜਾ ਕੇ ਉਸ ਅੰਮ੍ਰਿਤਸਰ ਸਰੋਵਰ ਦੀ ਸੇਵਾ ਸੰਪੰਨ ਕਰਾਉਣੀ ਹੈ। ਪੌੜੀਆਂ ਤੇ ਪ੍ਰਕਰਮਾਂ ਨੂੰ ਪੱਕੀਆਂ ਕਰਨਾ ਹੈ ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਤੋਂ ਸਾਰੇ ਨਾਨਕੇ ਪਰਿਵਾਰ ਨੂੰ ਮਿਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਹੋ ਰਹੇ ਹਨ। ਹੁਣ ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ ਉਹ ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਿਆਰੀ ਕਰੀ ਸਗਲ ਸੰਗ ਮਿਲੇ।
ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੋਇੰਦਵਾਲ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਲਈ ਤਿਆਰੀ ਕੀਤੀ ਹੈ ਤੇ ਸਾਰੇ ਨਾਨਕੇ ਪਰਿਵਾਰ ਨੂੰ ਮਿਲੇ ਹਨ।
ਚੜ ਵਾਹਨ ਪਰ ਮਾਰਗ ਚੱਲੇ।
ਫਿਰ ਅਸਵਾਰੀ ਤੇ ਸੱਜ ਕੇ ਜਿਹੜੀਆਂ ਉਸ ਵੇਲੇ ਦੀਆਂ ਅਸਵਾਰੀਆਂ ਸਨ, ਰਥ ਸਨ, ਬੈਲ ਗੱਡੀਆਂ ਸਨ, ਘੋੜੇ ਸਨ ਤੇ ਗੁਰੂ ਮਹਾਰਾਜ ਵੀ ਅਸਵਾਰੀ ਤੇ ਬੈਠ ਕੇ ਰਸਤੇ ਵਿੱਚ ਚੱਲ ਪਏ।
ਨਿਸ ਇੱਕ ਬਸ ਕੈ ਪੰਥ ਮਜਾਰਾ।
ਨਾਲ ਹੋਰ ਸੰਗਤਾਂ ਵੀ ਸਨ, ਸੇਵਾਦਾਰ ਵੀ ਸਨ, ਪਰਿਵਾਰ ਵੀ ਸੀ। ਇੱਕ ਰਾਤ ਰਾਹ ਦੇ ਵਿੱਚ ਨਿਵਾਸ ਕੀਤਾ।
ਪਹੁੰਚਤ ਪਏ ਸਤਿਗੁਰੂ ਉਦਾਰਾ।
ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਹਨ।
ਪਿਤਾ ਸਥਾਨ ਮਾਤ ਕੋ ਟੇਕਾ।
ਜਿੱਥੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਅਸਥਾਨ ਸੀ ਉੱਥੇ ਜਾ ਕੇ ਨਮਸਕਾਰ ਕੀਤੀ।
ਨਿਜ ਗ੍ਰਹਿ ਪ੍ਰਭ ਸੀ ਜਲਦ ਬਵੇਕਾ।
ਗਿਆਨ ਦੇ ਸਮੁੰਦਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਘਰ ਗੁਰੂ ਕੇ ਮਹਿਲਾਂ ਵਿੱਚ ਪ੍ਰਵੇਸ਼ ਹੋ ਗਏ।
ਵਸਣ ਲੱਗੇ ਸ੍ਰੀ ਅੰਮ੍ਰਿਤਸਰ ਮੈਂ।
ਲਓ ਹੁਣ ਪੱਕੇ ਤੌਰ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਰਹਿਣ ਲੱਗ ਪਏ।
ਸਿਮਰਨ ਸਤਿਗੁਰੂ ਆਗਿਆ ਔਰ ਮੈਂ।
ਤੇ ਨਾਲ ਹੀ ਆਪਣੇ ਪਿਤਾ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਆਗਿਆ ਨੂੰ ਵੀ ਮਨ ਵਿੱਚ ਚੇਤੇ ਕਰ ਰਹੇ ਨੇ ਵੀ ਸਤਿਗੁਰੂ ਦਾ ਹੁਕਮ ਸੀ ਸਰੋਵਰ ਦੀ ਸੇਵਾ ਕਰਵਾਉਣੀ ਹੈ।
ਸੰਗਤ ਸਕਲ ਆਏ ਕਰ ਪਾਸ।
ਬਹੁਤ ਸਾਰੀਆਂ ਸੰਗਤਾਂ ਹੁਣ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੀਆਂ ਹਨ।
ਅਰਪਣ ਭੇਟ ਕਰੇ ਅਰਦਾਸ।
ਗੁਰੂ ਅਰਜਨ ਸਾਹਿਬ ਪਾਸ ਆ ਕੇ ਭੇਟਾ ਅਰਪਣ ਕਰਦੀਆਂ ਤੇ ਨਾਲ ਅਰਦਾਸ ਬੇਨਤੀ ਵੀ ਕਰਦੀਆਂ ਹਨ।
ਨਗਰ ਆਗਰੇ ਤੇ ਕਰ ਵਾਸ।
ਲੋ ਉਧਰ ਆਹਿਸਾ ਭਾਈ ਗੁਰਦਾਸ ਜੀ ਆਗਰੇ ਨਗਰ ਦੇ ਵਿੱਚ ਸਿੱਖੀ ਦੇ ਪ੍ਰਚਾਰ ਦੇ ਲਈ ਗਏ ਹੋਏ ਸਨ। ਪਿਛਲੇ ਕੁਛ ਸਮੇਂ ਤੋਂ ਉੱਥੇ ਨਿਵਾਸ ਕਰ ਰਹੇ ਸਨ।
ਸੰਗਤ ਬ੍ਰਿੰਦ ਸੰਗ ਗੁਰਦਾਸ।
ਭਾਈ ਗੁਰਦਾਸ ਜੀ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਪਿਆਨਾ ਕਰ ਗਏ ਹਨ ਤੇ ਨਾਲ ਸੰਗਤਾਂ ਦੇ ਨਾਲ ਵਿਚਾਰ ਕੀਤੀ, ਚਲੋ ਹੁਣ ਆਪਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਚੱਲ ਕੇ ਦਰਸ਼ਨ ਕਰੀਏ।
ਗੁਰਦਰਸ਼ਨ ਕੇ ਕਾਰਨ ਆਵਤ।
ਭਾਈ ਗੁਰਦਾਸ ਜੀ ਸਮੂਹ ਸੰਗਤਾਂ ਨੂੰ ਨਾਲ ਲੈ ਕੇ ਗੁਰੂ ਕੇ ਦਰਸ਼ਨਾਂ ਲਈ ਆ ਰਹੇ ਹਨ।
ਪ੍ਰੇਮ ਸਹਿਤ ਸ਼ਬਦਨ ਕਉ ਗਾਵਤ।
ਸਭ ਸੰਗਤਾਂ ਬੜੇ ਪ੍ਰੇਮ ਦੇ ਨਾਲ ਰਸਤੇ ਵਿੱਚ ਆਉਂਦੀਆਂ ਗੁਰਬਾਣੀ ਦੇ ਸ਼ਬਦ ਪੜ੍ਹ ਰਹੀਆਂ ਹਨ।
ਸੰਗਤ ਮਿਲੈ ਕੀਰਤਨ ਕਰੇ।
ਸਭ ਸੰਗਤਾਂ ਮਿਲ ਕੇ ਆਪਸ ਵਿੱਚ ਗੁਰੂ ਮਹਾਰਾਜ ਦੀ ਬਾਣੀ ਦਾ ਕੀਰਤਨ ਕਰ ਰਹੀਆਂ ਹਨ।
ਸ਼ਰਮ ਤੋਂ ਹੋਈ ਟਕ ਹੈ ਨਿਸ ਪਰੇ।
ਜਦੋਂ ਸੰਗਤਾਂ ਥੱਕ ਜਾਂਦੀਆਂ ਨੇ ਕਿਉਂਕਿ ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਉਸ ਵੇਲੇ ਰਾਤ ਪਈ ਤੋਂ ਆਰਾਮ ਕਰ ਲੈਂਦੀਆਂ ਹਨ।
ਪ੍ਰਥਮ ਜਾਮ ਅਰ ਪਾਸ਼ਲ ਜਾਮੋ।
ਆਹ ਬਚਨ ਖਾਸ ਧਿਆਨ ਦੇਣ ਯੋਗ ਹੈ। ਪਿਛਲੀ ਰਾਤ ਤੋਂ ਭਾਵ ਹੈ ਅੰਮ੍ਰਿਤ ਵੇਲਾ ਤੇ ਜਿਹੜੀ ਪਹਿਲੀ ਰਾਤ ਹੈ ਇਹ ਜਿਹੜੇ ਦੋ ਸਮੇਂ ਨੇ ਔਰ ਇਹ ਗੁਰਸਿੱਖ ਦੇ ਲਈ ਬਹੁਤ ਕੀਮਤੀ ਹਨ ਕਿਉਂਕਿ ਦੋਨੋਂ ਸਮੇਂ ਨਿਤਨੇਮ ਦੇ ਹਨ। ਇਸ ਲਈ ਸੰਗਤਾਂ ਭਾਵੇਂ ਸਫ਼ਰ ਵਿੱਚ ਨੇ, ਸਫ਼ਰ ਵੀ ਪੈਦਲ ਕਰ ਰਹੀਆਂ ਨੇ, ਪਰ ਜਿਹੜਾ ਸੁਬਹਾ ਸ਼ਾਮ ਦਾ ਨਿਤਨੇਮ ਹੈ ਸਭ ਸੰਗਤਾਂ ਰਲ ਮਿਲ ਕੇ ਕਰਦੀਆਂ ਹਨ।
ਗਾਵਤ ਸੰਗਤ ਕੀਰਤ ਨਾਮੋ।
ਲੋ ਨਾਲ ਹੀ ਸੰਗਤਾਂ ਦੀਵਾਨ ਵੀ ਲਾਉਂਦੀਆਂ ਨੇ ਜਿੱਥੇ ਵੀ ਪੜਾਓ ਹੁੰਦਾ ਹੈ ਤੇ ਸਭ ਸੰਗਤਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਤੇ ਹੋਰ ਬਾਣੀਆਂ ਦਾ ਨਿਤਨੇਮ ਹੁੰਦਾ ਹੈ ਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਕੀਰਤਨ ਸੋਹਲੇ ਦਾ ਜਾਪ ਕਰਕੇ ਬਰਾਜ ਦੀਆਂ ਹਨ।
ਪੰਥ ਚਲਤ ਮਿਲ ਕੀਰਤਨ ਕਰੇ
ਤੇ ਰਸਤੇ ਵਿੱਚ ਜਾਂਦੀਆਂ ਵੀ ਸੰਗਤਾਂ ਜੋਟੀਆਂ ਦੇ ਵਿੱਚ ਮਿਲ ਕੇ ਗੁਰਬਾਣੀ ਦਾ ਕੀਰਤਨ ਕਰਦੀਆਂ ਹਨ।
ਸਤਿਗੁਰ ਪ੍ਰੇਮ ਮਹਾਂ ਔਰ ਧਰੇ
ਸਭ ਸੰਗਤਾਂ ਗੁਰੂ ਮਹਾਰਾਜ ਦਾ ਪ੍ਰੇਮ ਆਪਣੇ ਮਨ ਵਿੱਚ ਧਾਰਨ ਕਰ ਲਈਆਂ ਹਨ।
ਇਹ ਦਿਨ ਪ੍ਰਤ ਸੰਗਤ ਚੱਲ ਆਵਤ
ਇਸ ਤਰ੍ਹਾਂ ਇਹ ਆਗਰੇ ਤੋਂ ਸੰਗਤਾਂ ਦਾ ਜਥਾ ਰਵਾਨਾ ਹੋਇਆ। ਦਿਨ ਪ੍ਰਤੀ ਦਿਨ ਸੰਗਤਾਂ ਆ ਰਹੀਆਂ ਹਨ।
ਮੁੱਖ ਗੁਰਦਾਸ ਸਭਨ ਹਰ ਖਾਵਤ
ਭਾਈ ਗੁਰਦਾਸ ਜੀ ਸਭ ਸੰਗਤਾਂ ਦੇ ਜਥੇਦਾਰ ਹਨ ਤੇ ਸਭ ਸੰਗਤਾਂ ਨੂੰ ਪ੍ਰਸੰਨ ਕਰ ਰਹੇ ਹਨ।
ਤੀਰ ਵਿਪਾਸਾ ਕੀ ਤਵ ਆਏ
ਚਲਦੇ ਚਲਦੇ ਹੁਣ ਵਿਆਸਾ ਦਰਿਆ ਦੇ ਪਤਨ ਤੇ ਗੋਇੰਦਵਾਲ ਸਾਹਿਬ ਤੋਂ ਦੂਸਰੇ ਪਾਸੇ ਆਏ ਹਨ।
ਜਲ ਗੰਭੀਰ ਥਾਹ ਨਹਿ ਪਾਏ
ਅੱਗੇ ਕੀ ਵੇਖਦੇ ਨੇ ਵਿਆਸ ਦਰਿਆ ਬਹੁਤ ਡੂੰਘਾ ਵਗ ਰਿਹਾ ਤੇ ਕੋਈ ਥਾਹ ਨਹੀਂ ਪਾਈ ਜਾ ਸਕਦੀ।
ਨਿਕਟ ਤਰੀ ਨਹਿ ਉਤਰੈ ਪਾਰ
ਸ਼ਾਮ ਦਾ ਵਕਤ ਸੀ ਜਿਹੜੇ ਮਲਾਹ ਸਨ ਬੀੜੀਆਂ ਵਾਲੇ ਘਰਾਂ ਨੂੰ ਆ ਚੁੱਕੇ ਸਨ ਤੇ ਕੋਈ ਨੇੜੇ ਬੇੜੀ ਨਾ ਵੇਖੀ ਜਿਸ ਦੇ ਉੱਤੇ ਚੜ ਕੇ ਦਰਿਆ ਤੋਂ ਪਾਰ ਹੋਇਆ ਜਾਵੇ।
ਠੰਡੇ ਹੀ ਰਹੇ ਨਦੀ ਕਿਨਾਰੇ
ਸਭ ਸੰਗਤਾਂ ਨਦੀ ਦੇ ਕਿਨਾਰੇ ਬਿਆਸ ਦਰਿਆ ਦੇ ਕੰਢੇ ਤੇ ਖੜੇ ਇਧਰ ਉਧਰ ਵੇਖ ਰਹੇ ਹਨ।
ਬਸੈ ਜਾਮਨੀ ਜੇ ਇਸ ਥਾਨ
ਭਾਈ ਗੁਰਦਾਸ ਜੀ ਸੋਚਦੇ ਨੇ ਵੀ ਜੇ ਰਾਤ ਇਸੇ ਪਾਸੇ ਦਰਿਆ ਦੇ ਕੰਢੇ ਤੇ ਵਸਦੇ ਹਾਂ
ਆਵਹ ਨੌਕਾ ਪ੍ਰਾਤੇ ਜਾਨ
ਫਿਰ ਬੇੜੀਆਂ ਤੇ ਸਵੇਰ ਵੇਲੇ ਆਉਣਗੀਆਂ। ਹੁਣ ਤੇ ਮਲਾ ਘਰੋ ਘਰੀ ਚਲੇ ਗਏ ਹਨ।
ਸਕਲ ਵਸਤ ਤੇ ਰਹਿ ਔਖਾਏ
ਹੁਣ ਇੱਥੇ ਸੰਗਤਾਂ ਨੂੰ ਰਹਿਣ ਦੇ ਵਿੱਚ ਬੜੀ ਔਖਿਆਈ ਮੁਸ਼ਕਲ ਵੀ ਪੇਸ਼ ਆ ਸਕਦੀ ਹੈ।
ਸੰਗਤ ਸਗਰੀ ਸ਼ਰਮ ਕੂ ਪਾਏ
ਕਿਉਂਕਿ ਸੰਗਤਾਂ ਥੱਕੀਆਂ ਹੋਈਆਂ ਨੇ। ਹੁਣ ਇੱਥੇ ਆਪ ਲੰਗਰ ਤਿਆਰ ਕਰਨਾ ਤੇ ਹੋਰ ਰਹਿਣ ਸਹਿਣ ਦਾ ਪ੍ਰਬੰਧ ਕਰਨਾ ਤੇ ਇਹਦੇ ਨਾਲ ਹੋਰ ਵੀ ਸੰਗਤਾਂ ਨੂੰ ਖੇਚਲ ਵੱਧ ਸਕਦੀ ਹੈ।
ਏਵ ਵਿਚਾਰਤ ਔਰ ਗੁਰਦਾਸ
ਭਾਈ ਗੁਰਦਾਸ ਜੀ ਵਿਚਾਰਦੇ ਨੇ ਵੀ ਸੰਗਤਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੋਇੰਦਵਾਲ ਸਾਹਿਬ ਲਿਜਾਇਆ ਜਾਵੇ।
ਇੱਕ ਸਿੱਖ ਪੜਤ ਹੁਤੋ ਥਿਤ ਪਾਸ
ਹੁਣ ਬਿਆਸ ਦਰਿਆ ਭਰਿਆ ਵਗ ਰਿਹਾ ਸੀ ਤੇ ਉਸ ਵੇਲੇ ਇੱਕ ਸਿੱਖ ਇਹ ਸ਼ਬਦ ਉੱਚੀ ਧੁਨ ਦੇ ਵਿੱਚ ਪੜ ਰਿਹਾ ਸੀ।
ਸ੍ਰੀ ਮੁਖ ਵਾਕ ਗੁਰ ਕਾ ਬਚਨ ਵਸੈ ਜੀਅ ਨਾਲੇ
ਉਹ ਗੁਰਸਿੱਖ ਇਹ ਸ਼ਬਦ ਦਾ ਉੱਚੀ ਗਾਇਨ ਕਰ ਰਿਹਾ ਸੀ। ਉਹ ਕਿਹੜਾ ਸ਼ਬਦ ਸੀ ਵੀ ਜਿਹੜੇ ਗੁਰਸਿੱਖ ਦੇ ਹਿਰਦੇ ਵਿੱਚ ਗੁਰੂ ਦਾ ਬਚਨ ਵਸ ਜਾਂਦਾ ਹੈ ਭਾਵ ਜਿਹੜੇ ਗੁਰਸਿੱਖ ਦੇ ਮਨ ਦੇ ਵਿੱਚ ਗੁਰੂ ਦੀ ਬਾਣੀ ਦੀ ਬਾਣੀ ਦਾ ਨਿਵਾਸ ਹੋ ਜਾਂਦਾ ਹੈ।
ਜਲ ਨਹੀਂ ਡੁੱਬੈ ਤਸਕਰ ਨਹੀਂ ਲੀਵੈ ਭਾਹੇ ਨਾ ਸਾਕੈ ਜਾਲੇ ਰਹਾਉ
ਉਹ ਕਦੀ ਜਲ ਦੇ ਵਿੱਚ ਨਹੀਂ ਡੁੱਬ ਸਕਦਾ ਤੇ ਨਾ ਹੀ ਉਹਦੇ ਪਾਸੋਂ ਇਹ ਨਾਮ ਦਾ ਧਨ ਕੋਈ ਚੋਰ ਹੀ ਲੁੱਟ ਕੇ ਲਿਜਾ ਸਕਦਾ ਹੈ ਤੇ ਇਹ ਜਿਹੜਾ ਗੁਰਬਾਣੀ ਦਾ ਧਨ ਹੈ ਨਾਮ ਦਾ ਧਨ ਹੈ ਪਾਹੇ ਨਾ ਸਕਿਆ ਜਾਲੇ ਨੂੰ ਅੱਗ ਵੀ ਸਾੜ ਨਹੀਂ ਸਕਦੀ ਇਹ ਬਚਨ ਉਹ ਗੁਰਸਿੱਖ ਉੱਚੀ ਉੱਚੀ ਪੜ੍ਹ ਰਿਹਾ ਸੀ।
ਸੋਪਈ ਸੁਣ ਗੁਰਦਾਸ ਵਿਚਾਰ ਤ੍ਰਿਦੈ
ਜਦੋਂ ਇਹ ਸ਼ਬਦ ਸੁਣਿਆ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੁੱਬੈ ਤਸਕਰ ਨਹੀਂ ਲੀਵੈ ਪਾਹੇ ਨਾ ਸਕਿਆ ਜਾਲੇ ਇਹ ਸ਼ਬਦ ਸੁਣ ਕੇ ਭਾਈ ਗੁਰਦਾਸ ਜੀ ਮਨ ਵਿੱਚ ਵਿਚਾਰ ਕਰਨ ਲੱਗੇ
ਗੁਰ ਸਮਝਾਈ ਨਾ ਡੁੱਬੈ ਕਦੈ
ਗੁਰੂ ਮਹਾਰਾਜ ਸ਼ਬਦ ਦੁਆਰਾ ਬਾਣੀ ਦੁਆਰਾ ਇਹ ਗੱਲ ਸਮਝਾਉਂਦੇ ਨੇ ਜਦੋਂ ਗੁਰਬਾਣੀ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਉਹਨੂੰ ਕਦੇ ਵੀ ਪਾਣੀ ਡੋਬ ਨਹੀਂ ਸਕਦਾ ਉਹ ਸਿੱਖ ਕਦੇ ਡੁੱਬ ਨਹੀਂ ਸਕਦਾ
ਸ਼ਬਦ ਆਸਰੇ ਹੋਵੋ ਪਾਰ
ਭਾਈ ਗੁਰਦਾਸ ਜੀ ਕਹਿਣ ਲੱਗੇ ਲੋ ਸੰਗਤ ਜੀ ਆਪਾਂ ਅੱਜ ਸ਼ਬਦ ਦੇ ਆਸਰੇ ਬਾਣੀ ਦੀ ਓਠ ਲੈ ਕੇ ਇਸ ਦਰਿਆ ਤੋਂ ਪਾਰ ਹੋਣਾ ਹੈ
ਸਤਿਗੁਰ ਕੂ ਧਾਰ
ਸਾਰੀ ਸੰਗਤ ਨੇ ਗੁਰੂ ਮਹਾਰਾਜ ਦੀ ਬਾਣੀ ਤੇ ਬਚਨਾਂ ਤੇ ਭਰੋਸਾ ਧਾਰਨ ਕੀਤਾ
ਸਭ ਸੰਗਤ ਕੂ ਕਾਹ ਬੁਝਾਏ
ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਨੂੰ ਅੱਛੀ ਤਰ੍ਹਾਂ ਸਮਝਾ ਕੇ ਸ਼ਬਦ ਦਾ ਭਾਵ ਸਮਝਾ ਦਿੱਤਾ
ਹਮ ਹੈ ਮੁਗਧ ਬੂਝ ਨਹਿ ਪਾਏ
ਨਾਲ ਕਹਿੰਦੇ ਨੇ ਅਸੀਂ ਤੇ ਮੂਰਖ ਹਾਂ ਗੁਰਬਾਣੀ ਦੀ ਹਾਲੇ ਤੱਕ ਆਪਾਂ ਸਮਝ ਗਿਆਤ ਹਾਸਲ ਨਹੀਂ ਕਰ ਸਕੇ
ਪਵਜਲ ਜੋ ਗੁਰ ਕੋ ਸ਼ਬਦ ਉਧਾਰ ਹੈ
ਗੁਰੂ ਦੀ ਬਾਣੀ ਦਾ ਐਸਾ ਪ੍ਰਤਾਪ ਹੈ ਇਹ ਜੀਵ ਸੰਸਾਰ ਸਮੁੰਦਰ ਵਿੱਚ ਡੁੱਬ ਰਿਹਾ ਹੈ ਤੇ ਗੁਰੂ ਦੀ ਬਾਣੀ ਗੁਰੂ ਕਾ ਸ਼ਬਦ ਉਸਨੂੰ ਪਾਰ ਕਰ ਦਿੰਦਾ ਹੈ
ਇਹ ਬੱਪਰੀ ਕਿਆ ਨਦੀ ਨਾ ਤਾਰੈ
ਆਹ ਜਿਹੜਾ ਬਿਆਸ ਦਰਿਆ ਤੇ ਛੋਟੀ ਜਿਹੀ ਇੱਕ ਨਦੀ ਹੈ ਤੇ ਸਤਿਗੁਰੂ ਦਾ ਸ਼ਬਦ ਇਹ ਬਾਣੀ ਦੀ ਸ਼ਕਤੀ ਇਸ ਤੋਂ ਕਿਉਂ ਨੀ ਸਾਨੂੰ ਪਾਰ ਕਰੇਗੀ?
ਸਰ ਸ਼ਰਧਾ ਗੁਰ ਕੋ ਬਚ ਮਾਨੋ।
ਲੋ ਭਾਈ ਗੁਰਦਾਸ ਜੀ ਸੰਗਤ ਨੂੰ ਆਖਦੇ ਨੇ, ਸੰਗਤ ਜੀ ਸ਼ਰਧਾ ਧਾਰ ਕੇ ਗੁਰੂ ਦੇ ਬਚਨਾਂ ਦੇ ਸਾਨੂੰ ਭਰੋਸਾ ਕਰਨਾ ਚਾਹੀਦਾ ਹੈ।
ਉਤਰੋ ਪਾਰ ਬਿਲਮ ਨਹਿ ਠਾਨੋ।
ਹੁਣ ਆਪਾਂ ਬਾਣੀ ਦੀ ਸ਼ਬਦ ਦੀ ਓਟ ਲੈ ਕੇ ਦਰਿਆ ਤੋਂ ਪਾਰ ਹੋ ਜਾਣਾ ਤੇ ਕੋਈ ਦੇਰ ਨਾ ਕਰੋ।
ਸਤਨਾਮ ਗੁਰਦਾਸ ਉਚਾਰਾ।
ਲੋ ਅੱਗੇ ਭਾਈ ਗੁਰਦਾਸ ਜੀ ਸਤਨਾਮ ਬੋਲਦੇ ਨੇ, ਸੰਗਤਾਂ ਪਿੱਛੇ ਵਾਹਿਗੁਰੂ ਵਾਹਿਗੁਰੂ ਜਪਦੀਆਂ ਹਨ।
ਪ੍ਰਥਮ ਪ੍ਰਵੇਸ਼ੂ ਨਦੀ ਮੁਜਹਾਰਾ।
ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਨਦੀ ਵਿੱਚ ਪ੍ਰਵੇਸ਼ ਹੋ ਗਏ।
ਜਾਨੋ ਲੱਗ ਜਲ ਭਾ ਸਲਤਾ ਕੋ।
ਦਰਿਆ ਦਾ ਪਾਣੀ ਸਿਰਫ ਗੋਡਿਆਂ ਤੱਕ ਹੋ ਗਿਆ ਹੈ, ਇਸ ਤੋਂ ਵੱਧ ਪਾਣੀ ਡੂੰਘਾ ਨਾ ਹੋ ਸਕਿਆ।
ਸੰਗਤ ਸਗਲ ਦੇਖ ਕਰ ਤਾਂਕੂ।
ਸਾਰੀ ਸੰਗਤ ਦਾ ਵੀ ਹੌਸਲਾ ਬੁਲੰਦ ਹੋਇਆ ਭਾਈ ਗੁਰਦਾਸ ਜੀ ਨੂੰ ਵੇਖ ਕੇ, ਵੀ ਇਹ ਪਾਣੀ ਵਿੱਚ ਵੜ ਗਏ ਨੇ, ਗੋਡੇ ਗੋਡੇ ਪਾਣੀ ਹੈ, ਤੇ ਸੰਗਤ ਵੀ ਵਿੱਚ ਕੁੱਦ ਪਈ।
ਸਤਨਾਮ ਕੋ ਉਚਰਿਓ ਆਸ਼ੇ।
ਸਾਰੀ ਸੰਗਤ ਨੇ ਵੀ ਉੱਚੀ ਉੱਚੀ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ।
ਗਮਨ ਕੀਨ ਗੁਰਦਾਸਾਂ ਪਾਸ਼ੇ।
ਭਾਈ ਗੁਰਦਾਸ ਜੀ ਦੇ ਪਿੱਛੇ ਪਿੱਛੇ ਸਭ ਸੰਗਤਾਂ ਵੀ ਦਰਿਆ ਪਾਰ ਕਰਨ ਲੱਗ ਪਈਆਂ।
ਕੱਟ ਲੱਗ ਜਲ ਕਿਸਕੇ ਨਹਿ ਆਇਓ।
ਬਸ ਗੋਡਿਆਂ ਗੋਡਿਆਂ ਤੱਕ ਪਾਣੀ ਰਿਹਾ, ਲੱਕ ਤੱਕ ਕਿਸੇ ਦੇ ਪਾਣੀ ਨਹੀਂ ਆਇਆ।
ਸੰਗਤ ਸਗਲ ਪਾਰ ਉਤਰਾਇਓ।
ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਨਾਮ ਬਾਣੀ ਦੀ ਓਟ ਲੈ ਕੇ ਸਾਰੀ ਸੰਗਤ ਨੂੰ ਦਰਿਆ ਤੋਂ ਪਾਰ ਲੰਘਾ ਦਿੱਤਾ।
ਗੁਰ ਕੋ ਸ਼ਬਦ ਕਰਿਓ ਵੱਡ ਬੇੜਾ।
ਹੁਣ ਸੰਗਤਾਂ ਨੇ ਗੁਰੂ ਕੇ ਸ਼ਬਦ ਦਾ ਇੱਕ ਬਹੁਤ ਵੱਡਾ ਬੇੜਾ ਬਣਾ ਲਿਆ।
ਭਈ ਪਾਰ ਸਗਰੇ ਬਿਨ ਬੇੜਾ।
ਬਿਨਾਂ ਦੇਰ ਤੋਂ ਸਾਰੀਆਂ ਸੰਗਤਾਂ ਵਾਹਿਗੁਰੂ ਨਾਮ ਦੀ ਓਟ ਲੈ ਕੇ ਵਾਹਿਗੁਰੂ ਨਾਮ ਜਹਾਜ਼ ਤੇ ਚੜ ਕੇ ਦਰਿਆ ਤੋਂ ਪਾਰ ਹੋ ਗਏ।
ਸਭ ਕੋ ਆਤ ਨਿਸ਼ਚੈ ਔਰ ਭਇਓ।
ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੀ ਬਾਣੀ ਤੇ ਸ਼ਬਦ ਤੇ ਨਾਮ ਤੇ ਭਰੋਸਾ ਬੱਜ ਗਿਆ।
ਸ਼ਬਦ ਆਸਰਾ ਦ੍ਰਿੜ ਮਨ ਕਹਿਓ।
ਫਿਰ ਸਭ ਸੰਗਤਾਂ ਨੇ ਨਾਮ ਬਾਣੀ ਦਾ ਪੱਕਾ ਆਸਰਾ ਮਨ ਵਿੱਚ ਧਾਰਨ ਕਰ ਲਿਆ।
ਗੋਇੰਦਵਾਲ ਪੁਰੀ ਮਹਿ ਆਏ।
ਲੋਣ ਸਾਰੀਆਂ ਸੰਗਤਾਂ ਗੋਇੰਦਵਾਲ ਸਾਹਿਬ ਨਗਰ ਵਿੱਚ ਆ ਗਈਆਂ ਹਨ।
ਜਿਸ ਸ੍ਰੀ ਅਮਰ ਅੰਸ਼ ਸਮੁਦਾਏ।
ਉੱਥੇ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਦੀ ਉਹਨਾਂ ਦੇ ਪਰਿਵਾਰ ਦੇ ਬੱਚੇ ਪੱਲੇ ਸਾਹਿਬਜ਼ਾਦੇ ਖੇਡ ਰਹੇ ਸਨ।
ਖੇਲਤ ਮਿਲੇ ਪਰਸ ਪਰ ਸੋ।
ਜਿਹੜੇ ਗੁਰੂ ਕੇ ਪਰਿਵਾਰ ਦੇ ਬੱਚੇ ਸਨ ਉਹ ਆਪਸ ਵਿੱਚ ਮਿਲ ਕੇ ਕੋਈ ਵਿਚਾਰਾਂ ਕਰ ਰਹੇ ਸਨ।
ਬਾਲਕ ਖੇਲ ਹੋਤ ਹੈ ਜੋ।
ਜਿਵੇਂ ਅਕਸਰ ਬੱਚੇ ਬਾਲ ਲੀਲਾ ਕਰਦੇ ਨੇ ਉਹ ਬੱਚੇ ਖੇਡ ਰਹੇ ਸਨ।
ਕਿਸੇ ਬਾਤ ਪਰ ਬਾਕੇ ਅਲਾਵੇ।
ਲੋ ਜਿਹੜੇ ਗੁਰੂ ਕੇ ਪਰਿਵਾਰ ਦੇ ਛੋਟੇ ਛੋਟੇ ਬੱਚੇ ਸਨ ਉਹਨਾਂ ਨੂੰ ਐਸੀ ਗੁਰਮਤਿ ਦ੍ਰਿੜ ਹੋਈ ਸੀ ਤੇ ਕੋਈ ਐਸਾ ਵਿਸ਼ਾ ਚੱਲਿਆ ਜਿਹਦੇ ਉੱਤੇ ਉਹ ਬੱਚੇ ਇਹ ਆਖ ਰਹੇ ਸਨ।
ਕੋਈ ਹੈ ਐਮੋ ਜੀ ਸਤਿਗੁਰੁ ਭਾਵੈ।
ਬੱਚੇ ਨੇ ਇਹ ਗੱਲ ਆਖੀ ਵੀ ਆਹ ਗੱਲ ਇਉਂ ਹੋ ਸਕਦੀ ਹੈ, ਤੇ ਦੂਸਰੇ ਅੱਗੋਂ ਕਹਿਣ ਲੱਗੇ ਹਾਂ ਜੇ ਸਤਿਗੁਰੂ ਨੂੰ ਭਾਵੇ ਤਾਂ ਇਹ ਗੱਲ ਹੋ ਸਕਦੀ ਹੈ।
ਸੁਣ ਕੇ ਮਨ ਗੁਰਦਾਸ ਵਿਚਾਰਾ।
ਸੁਣ ਕੇ ਭਾਈ ਗੁਰਦਾਸ ਜੀ ਨੇ ਮਨ ਦੇ ਵਿੱਚ ਸੋਚਿਆ, ਤਨ ਇਹ ਬੱਚੇ ਨੇ ਤਾਨੇ ਭੁਚੰਗੀ ਹਨ ਜਿਨ੍ਹਾਂ ਨੇ ਗੁਰੂ ਮਹਾਰਾਜ ਤੇ ਇੰਨਾ ਭਰੋਸਾ ਧਾਰਨ ਕੀਤਾ ਹੋਇਆ।
ਗੁਰ ਭਾਣਾ ਔਰ ਇਹਨੇ ਧਾਰਾ।
ਇਹਨਾਂ ਬੱਚਿਆਂ ਨੇ ਵੀ ਗੁਰੂ ਦੇ ਭਾਣੇ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਹੋਇਆ।
ਜਾਂ ਤੇ ਇਹ ਬਾਲਕ ਗੁਰ ਰੂਪ।
ਭਾਈ ਗੁਰਦਾਸ ਜੀ ਦੀ ਐਸੀ ਸ਼ਰਧਾ ਬੱਝੀ, ਕਹਿਣ ਲੱਗੇ ਜਿਹੜੇ ਬੱਚੇ ਗੁਰੂ ਦਾ ਭਾਣਾ ਮਿੱਠਾ ਕਰਕੇ ਮੰਨਦੇ ਹਨ ਤੇ ਗੁਰੂ ਦੀ ਰਜ਼ਾ ਵਿੱਚ ਚੱਲਦੇ ਨੇ ਤੇ ਬੱਚੇ ਗੁਰੂ ਦਾ ਰੂਪ ਹਨ।
ਬੋਲਤ ਨਿਸ਼ਚੈ ਵਾਕੇ ਅਨੂਪ।
ਕਿਉਂਕਿ ਬੜੇ ਯਕੀਨ ਨਾਲ ਬੜੇ ਭਰੋਸੇ ਦੇ ਨਾਲ ਬੜੇ ਅਨੂਪਮ ਬਚਨ ਲਾਸਾਨੀ ਬਚਨ ਕਹਿ ਰਹੇ ਹਨ।
ਦੁਆ ਕਰ ਬੰਦ ਬੰਦਨਾ ਠਾਨੇ।
ਭਾਈ ਗੁਰਦਾਸ ਜੀ ਨੇ ਉਸ ਵੇਲੇ ਉਹਨਾਂ ਬੱਚਿਆਂ ਨੂੰ ਜਿਹੜੇ ਇਹ ਕਹਿ ਰਹੇ ਸਨ ਜੇ ਗੁਰੂ ਨੂੰ ਪਾਵੇ ਤਾਂ ਇਹ ਕੰਮ ਹੋ ਸਕਦਾ ਹੈ, ਉਹਨਾਂ ਬੱਚਿਆਂ ਨੂੰ ਗੁਰੂ ਦਾ ਰੂਪ ਜਾਣ ਕੇ ਚਰਨਾਂ ਤੇ ਨਮਸਕਾਰ ਕੀਤੇ।
ਧੰਨ ਧੰਨ ਇਹਨ ਗੁਰਮਤ ਜਾਣੇ।
ਧੰਨ ਹੈ ਇਹ ਬੱਚੇ ਗੁਰੂ ਕੁਲ ਦੇ ਭੁਚੰਗੀ ਜਿਨ੍ਹਾਂ ਨੇ ਗੁਰਮਤ ਨੂੰ ਧਾਰਨ ਕੀਤਾ ਹੈ।
ਕੀਨ ਸਨੇਸ ਵਿਸਰਾਮ ਸੋ ਨਗਰੀ।
ਉਹ ਰਾਤ ਭਾਈ ਗੁਰਦਾਸ ਜੀ ਸੰਗਤਾਂ ਸਮੇਤ ਗੋਇੰਦਵਾਲ ਸਾਹਿਬ ਠਹਿਰੇ ਹਨ।
ਸਿਮਰ ਸਤਿਗੁਰੂ ਸੰਗਤ ਸਗਰੀ,
ਸਾਰੀ ਸੰਗਤ ਜਿਹੜੀ ਆ ਗਏ ਤੋਂ ਆਈ ਹੋਈ ਹੈ, ਸਾਰੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕਰ ਰਹੀ ਹੈ।
ਰਾਤ ਉੱਠੇ ਬਾਬੇ ਇਸ਼ਨਾਨੇ,
ਜੋ ਸਭ ਸੰਗਤਾਂ ਅੰਮ੍ਰਿਤ ਵੇਲੇ ਉੱਠੀਆਂ ਨੇ, ਸਭ ਸੰਗਤਾਂ ਨੇ ਬੌਲੀ ਸਾਹਿਬ ਤੀਰਥ ਤੇ ਜਾ ਕੇ ਇਸ਼ਨਾਨ ਕੀਤਾ।
ਅਮਰ ਅੰਸ ਕੋ ਬੰਧਨ ਉਠਾਨੇ,
ਫਿਰ ਗੁਰੂ ਅਮਰਦਾਸ ਮਹਾਰਾਜ ਜੀ ਜੋ ਅੰਸ਼ ਸੀ, ਬਾਬਾ ਮੋਹਰੀ ਜੀ, ਬਾਬਾ ਮੋਹਨ ਜੀ, ਸਾਰੇ ਪਰਿਵਾਰ ਨੂੰ ਨਮਸਕਾਰ ਕੀਤੀ, ਫਤਿਹ ਬੁਲਾਈ, ਸਾਰਿਆਂ ਨੂੰ ਪ੍ਰੇਮ ਨਾਲ ਮਿਲੇ।
ਸੁਨੇ ਕਮਤ ਪ੍ਰਥਿਆ ਕੀ ਕਾਨ,
ਲੋ ਇੱਥੇ ਭਾਈ ਗੁਰਦਾਸ ਜੀ ਨੇ ਜੋ ਪ੍ਰਥਿਆ ਨੇ ਕਰਤੂਤ ਕੀਤੀ ਸੀ, ਝਗੜਾ ਕੀਤਾ ਸੀ, ਉਹ ਸਾਰੀ ਗੱਲ ਬਾਤ ਸੁਣ ਲਈ।
ਕੀਨ ਸੁਧਾ ਸਰ ਕੋ ਪ੍ਰਸਥਾਨ,
ਤੇ ਫਿਰ ਉਹ ਭਾਈ ਗੁਰਦਾਸ ਜੀ ਸੰਗਤਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲ ਚੱਲ ਪਏ।
ਇੱਕ ਨਿਸ ਬਸ ਪਹੁੰਚੇ ਤਹ ਜਾਏ,
ਤੋ ਇੱਕ ਰਾਤ ਰਾਹ ਦੇ ਵਿੱਚ ਨਿਵਾਸ ਕੀਤਾ ਤੇ ਫਿਰ ਅੱਗੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਏ।
ਤਾਂ ਗੁਰਦਾਸ ਹਿਰਦੈ ਠਹਿਰਾਏ,
ਉਸ ਵੇਲੇ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਕੁਦਰਤੀ ਇੱਕ ਖਿਆਲ ਆਇਆ ਹੈ।
ਨਿਸ਼ਚੈ ਸ੍ਰੀ ਅਰਜਨ ਗੁਰ ਭਾਇਓ,
ਜੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਸੱਚਮੁੱਚ ਗੁਰਤਾ ਗੱਦੀ ਤੇ ਸੁਸ਼ੋਭਿਤ ਹੋਏ ਹਨ,
ਤੋ ਮਨੋਰਥ ਐਸੇ ਕਹਿਓ,
ਭਾਵੇਂ ਠੀਕ ਹੈ ਗੁਰੂ ਰਾਮਦਾਸ ਮਹਾਰਾਜ ਨੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਹੈ, ਪਰ ਤਾਂ ਵੀ ਕੁਛ ਸੰਗਤਾਂ ਦੇ ਵਿੱਚ ਇਹ ਵਾਦ ਵਿਵਾਦ ਸੁਣਨ ਵਿੱਚ ਆਇਆ ਹੈ। ਇਸ ਲਈ ਜੇ ਸੱਚਮੁੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਹਨ,
ਗੁਰਪਾਣਾ ਜਾਣਿਓ ਜਨ ਬਾਲਕ,
ਉਹ ਜਿਹੜੀ ਘਟਨਾ ਹੋਈ ਹੈ ਗੋਇੰਦਵਾਲ ਸਾਹਿਬ ਦੇ ਵਿੱਚ, ਛੋਟੇ ਛੋਟੇ ਬੱਚੇ ਇਹ ਕਹਿ ਰਹੇ ਸਨ ਜੇ ਗੁਰੂ ਨੂੰ ਪਾਵੇ ਤਾਂ ਹੀ ਗੱਲ ਹੋ ਸਕਦੀ ਹੈ।
ਮੈਂ ਤਿੰਨ ਕੋ ਬੰਦਿਓ ਤਤਕਾਲਕ,
ਮੈਂ ਉਹਨਾਂ ਬੱਚਿਆਂ ਨੂੰ ਉਸੇ ਵੇਲੇ ਵੀ ਇਹਨਾਂ ਨੇ ਗੁਰੂ ਦਾ ਭਾਣਾ ਮੰਨਿਆ, ਉਹਨਾਂ ਦੇ ਅੱਗੇ ਨਮਸਕਾਰ ਕੀਤੇ,
ਬਿਨਾਂ ਭਾਣੇ ਇਹੋ ਸਕਲ ਪ੍ਰਸੰਗ,
ਜੋ ਇਹ ਬੱਚਿਆਂ ਦੇ ਨਾਲ ਇਹ ਪ੍ਰਸੰਗ ਵਾਰਤਾ ਹੋਈ ਸੀ ਤੇ ਬਿਨਾਂ ਮੇਰੇ ਕਹਿਣ ਤੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਦੇ ਬਾਰੇ ਦੱਸ ਦੇਣ।
ਜੇਕਰ ਬੁਝਾਂਗੇ ਮੋਝੂ ਸੰਗ,
ਮੈਂ ਨਹੀਂ ਕੁਛ ਵੀ ਆਖਣਾ ਤੇ ਗੁਰੂ ਮਹਾਰਾਜ ਆਪਣੇ ਆਪ ਹੀ ਇਸ ਗੱਲ ਦਾ ਜ਼ਿਕਰ ਕਰਨ ਵੀ ਹਾਂ ਉੱਥੇ ਗੋਇੰਦਵਾਲ ਸਾਹਿਬ ਦੇ ਅੰਦਰ ਵੀ ਇਸ ਤਰ੍ਹਾਂ ਬੱਚਿਆਂ ਦੇ ਨਾਲ ਆ ਇੱਕ ਖੇਡ ਵਰਤੀ ਸੀ।
ਉਹ ਜਾਣੋ ਮੈਂ ਗੁਰ ਇਹੋ ਭਾਈ
ਗੁਰਦਾਸ ਜੀ ਹੈ ਤੇ ਬਹੁਤ ਗਿਆਨਵਾਨ ਸਨ, ਪਰ ਮਨ ਦੇ ਵਿੱਚ ਫਿਰ ਵੀ ਹੋਰ ਭਰੋਸਾ ਪ੍ਰਪੱਕ ਕਰਨ ਦੇ ਲਈ ਖਿਆਲ ਆ ਗਿਆ, ਤਾਂ ਮੈਂ ਸਮਝਾਂਗਾ ਵੀ ਗੁਰੂ ਅਰਜਨ ਦੇਵ ਮਹਾਰਾਜ ਵਾਕਿਆ ਹੀ ਗੁਰਤਾ ਦੇ ਮਾਲਕ ਹੋਏ ਹਨ।
ਸ੍ਰੀ ਨਾਨਕ ਪੰਚਮ ਤਨ ਲਏ,
ਗੁਰੂ ਨਾਨਕ ਸਾਹਿਬ ਜੀ ਨੇ ਪੰਜਵਾਂ ਸਰੂਪ ਧਾਰਨ ਕੀਤਾ ਹੈ।
ਏਵ ਮਨੋਰਥ ਕਰ ਔਰ ਮਾਹੇ,
ਉਹ ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਆਪਣੇ ਮਨ ਵਿੱਚ ਸੰਕਲਪ ਕਰਕੇ
ਡੇਰਾ ਕੀਨ ਸੁਧਾ ਸਰ ਪਾਹੇ,
ਅੰਮ੍ਰਿਤਸਰ ਸਾਹਿਬ ਪਹੁੰਚ ਗਏ ਨੇ, ਉੱਥੇ ਜਾ ਕੇ ਕਿਸੇ ਅਸਥਾਨ ਤੇ ਡੇਰਾ ਕਰ ਲਿਆ।
ਇਸ ਬਿਤਾਏ ਕੀਨ ਇਸ਼ਨਾਨ,
ਤੇ ਰਾਤ ਉੱਥੇ ਬਤੀਤ ਕੀਤੀ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ।
ਸਭ ਸੰਗਤ ਲਈ ਵਸਤੂ ਨਾਨ,
ਸਭ ਸੰਗਤਾਂ ਆਗਰੇ ਤੋਂ ਜਵਾਈਆਂ ਸਨ ਨੇਕ ਤਰ੍ਹਾਂ ਦੀਆਂ ਵਸਤੂਆਂ ਲੈ ਕੇ।
ਸ੍ਰੀ ਅਰਜਨ ਸੋਹਿਤ ਜਿਸ ਥਾਂ,
ਜਿਸ ਥਾਂ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਬਰਾਜ ਰਹੇ ਨੇ, ਤੇ ਥੋੜੀ ਜਿਹੀ ਗੱਲ ਇਹ ਵੀ ਸੰਗਤਾਂ ਨੂੰ ਸਮਝ ਲੈਣੀ ਚਾਹੀਦੀ ਹੈ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਉਸ ਤੋਂ ਪਹਿਲਾਂ ਪ੍ਰਿਥੀਆ ਇੱਥੇ ਗੁਰੂ ਬਣ ਕੇ ਆਪਣੀ ਪੂਜਾ ਕਰਵਾ ਰਿਹਾ, ਤੇ ਨਾਲ ਹੀ ਮਹਾਂਦੇਵ ਉਹ ਵੀ ਇਹਦੇ ਨਾਲ ਹੀ ਉਸ ਵੇਲੇ ਰਲਿਆ ਹੋਇਆ ਸੀ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਵੀ ਹੁਣ ਅਸੀਂ ਵੀ ਹੁਣ ਗੁਰਤਾ ਗੱਦੀ ਲਾ ਕੇ ਬਹਿੰਦੇ ਹਾਂ, ਤੇ ਫਿਰ ਇਹਨਾਂ ਤੇ ਸਾਡੇ ਵਿੱਚ ਫਰਕ ਹੀ ਰਹੇਗਾ। ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਨੇ, ਤੇ ਆਪਣੇ ਮਹਿਲਾਂ ਵਿੱਚ ਹੀ ਜਿਵੇਂ ਸਧਾਰਨ ਤੌਰ ਤੇ ਰਹਿੰਦੇ ਸਨ, ਉਸੇ ਤਰ੍ਹਾਂ ਹੀ ਗੁਰੂ ਮਹਾਰਾਜ ਨੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਇਸੇ ਲਈ ਹੁਣ ਭਾਈ ਗੁਰਦਾਸ ਜੀ ਨੂੰ ਗੋਇੰਦਵਾਲ ਸਾਹਿਬ ਤੋਂ ਸਾਰੀ ਇਹ ਖਬਰ ਮਿਲ ਗਈ ਸੀ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਮਿਲੀ ਹੈ, ਤੇ ਇਸ ਲਈ ਭਾਈ ਗੁਰਦਾਸ ਜੀ ਸੰਗਤਾਂ ਨੂੰ ਲੈ ਕੇ ਸਿੱਧੇ ਗੁਰੂ ਅਰਜਨ ਦੇਵ ਮਹਾਰਾਜ ਦੇ ਪਾਸ ਪਹੁੰਚ ਗਏ।
ਸ੍ਰੀ ਅਰਜਨ ਸੋਹਿਤ ਜਿਸ ਥਾਂ
ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਸੁਸ਼ੋਭਿਤ ਸਨ,
ਜਾਏ ਸਭਨ ਬੰਦੇ ਤਿੰਨ ਪਾਏ,
ਸਭ ਸੰਗਤਾਂ ਨੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੇ।
ਅਰਪੀ ਪੁੰਜ ਅਕੋਰ ਅਗਾਰੇ,
ਸੰਗਤਾਂ ਨੇ ਜੋ ਜੋ ਭੇਟਾ ਲੈ ਕੇ ਆਈਆਂ ਸਨ ਤੇ ਸਭ ਨੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਅਰਪਣ ਕੀਤੇ।
ਦਰਸ਼ਨ ਤੇ ਪ੍ਰਾਪਤ ਸੁਖ ਭਾਰੇ,
ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰਕੇ ਸੰਗਤਾਂ ਨੂੰ ਭਾਰੀ ਆਨੰਦ ਸੁਖ ਪ੍ਰਾਪਤ ਹੋਇਆ,
ਪ੍ਰੇਮਾਨੰਦ ਹਿਰਦੇ ਭਰ ਆਏ,
ਸਭ ਸੰਗਤਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰੇਮ ਦੇ ਨਾਲ ਆਨੰਦ ਭਰ ਗਿਆ ਹੈ।
ਗੁਰ ਰਬ ਪਿਖ ਦ੍ਰਿਗ ਕੰਜ ਖਿਰਾਏ,
ਗੁਰੂ ਮਹਾਰਾਜ ਦੇ ਐਸੇ ਨੂਰਾਨੀ ਦੀਦਾਰ ਕੀਤੇ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਦੇ ਫੁੱਲ ਖਿੜ ਜਾਂਦੇ ਨੇ, ਕਿਉਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਸ਼ਨ ਕਰਕੇ ਸਭ ਸੰਗਤਾਂ ਦੇ ਮਨ ਦੇ ਵਿੱਚ ਪ੍ਰੇਮ ਦਾ ਉਛਾਲਾ ਆਇਆ ਤੇ ਨੇਤਰ ਕਮਲ ਦੀਆਂ ਪੰਖੜੀਆਂ ਵਾਂਗੂ ਖਿੜ ਗਏ।
ਗੁਰਮੁਖ ਸਰਸ ਚਕੋਰ ਚੱਖ ਕਰੇ,
ਕਵੀ ਜੀ ਲਿਖਦੇ ਨੇ ਗੁਰੂ ਮਹਾਰਾਜ ਦਾ ਮੁਖ ਚੰਦਰਮਾ ਵਰਗਾ ਸ਼ਾਂਤ ਸੀ ਤੇ ਇਹਨਾਂ ਸੰਗਤਾਂ ਨੇ ਆਪਣੇ ਨੇਤਰਾਂ ਨੂੰ ਚਕੋਰ ਬਣਾ ਕੇ ਟਿਕ ਟਿੱਕੀ ਲਾ ਕੇ ਗੁਰੂ ਮਹਾਰਾਜ ਦੇ ਵੱਲ ਦਰਸ਼ਨ ਕਰਨ ਲੱਗੇ।
ਇੱਕ ਟੱਕ ਅਵਲੋਕਤ ਸਭ ਖਰੇ,
ਸਭ ਸੰਗਤਾਂ ਖੜੀਆਂ ਹੋ ਕੇ ਗੁਰੂ ਮਹਾਰਾਜ ਦੇ ਇੱਕ ਟੱਕ ਟਿਕ ਟਿੱਕੀ ਲਾ ਕੇ ਦਰਸ਼ਨ ਕਰ ਰਹੀਆਂ ਹਨ।
ਗੁਰ ਕਿਰਪਾਲ ਲੱਖ ਪ੍ਰੇਮ ਵਿਸਾਲਾ,
ਕਿਰਪਾ ਦੇ ਕਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀਆਂ ਸੰਗਤਾਂ ਦਾ ਬਹੁਤਾ ਪਿਆਰ ਵੇਖ ਕੇ
ਖੁਸ਼ੀ ਕਰੀ ਸਭ ਪਰ ਤਿਸ ਕਾਲਾ,
ਤੇ ਸਭ ਸੰਗਤਾਂ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਕੀਤੀਆਂ, ਸਭ ਨੂੰ ਵਰਦਾਨ ਦਿੱਤੇ,
ਆਇਸ ਦੇ ਘਰ ਸਭ ਬੈਠਾਏ।
ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਸੰਗਤਾਂ ਨੂੰ ਹੁਕਮ ਕੀਤਾ, ਸੰਗਤ ਜੀ ਹੁਣ ਬੈਠ ਜਾਓ।
ਮਨ ਵਾਸ਼ਿਤ ਸੰਗਤ ਵਰ ਪਾਏ,
ਸਭ ਸੰਗਤਾਂ ਨੇ ਮਨ ਇਸ਼ਤ ਵਰ ਸਤਿਗੁਰੂ ਤੋਂ ਪ੍ਰਾਪਤ ਕਰ ਲਏ ਹਨ।
ਸਹਿਜ ਸੁਭਾਇਕ ਬਾਗ ਮਿਲਾਸ,
ਸੁਤੇ ਸਿੱਧ ਹੁਣ ਗੁਰੂ ਮਹਾਰਾਜ ਦੇ ਨਾਲ ਸੰਗਤਾਂ ਦੇ ਭਾਈ ਗੁਰਦਾਸ ਜੀ ਦੇ ਬਚਨ ਬਿਲਾਸ ਹੋਣ ਲੱਗੇ।
ਪੂਜੋ ਗੁਰ ਸੱਚ ਕਹੋ ਗੁਰਦਾਸ,
ਭਾਈ ਗੁਰਦਾਸ ਜੀ ਮਨ ਵਿੱਚ ਪੁਰਨਾ ਲੈ ਕੇ ਆਏ ਸਨ, ਹੁਣ ਉਸ ਬਾਰੇ ਕਵੀ ਜੀ ਲਿਖਦੇ ਨੇ। ਸੁਤੇ ਸਿੱਧ ਬੈਠੇ ਹਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਵੱਲ ਤੱਕ ਹੀ ਆਖਿਆ, ਭਾਈ ਗੁਰਦਾਸ ਜੀ ਤੁਸੀਂ ਸੱਚ ਸੱਚ ਦੱਸਿਓ ਜੋ ਕੁਛ ਰਸਤੇ ਵਿੱਚ ਵਾਪਰਿਆ ਹੈ।
ਬਾਲਕ ਬ੍ਰਿੰਦ ਖੇਲ ਤੇ ਜਹਾਂ,
ਤੁਸੀਂ ਦੇਖੋ ਜਦੋਂ ਗੋਇੰਦਵਾਲ ਸਾਹਿਬ ਆਏ ਤਾਂ ਉੱਥੇ ਬਹੁਤ ਸਾਰੇ ਗੁਰੂ ਕੁਲ ਦੇ ਭੱਲੇ ਕੁਲ ਦੇ ਸਾਹਿਬਜ਼ਾਦੇ ਬੱਚੇ ਖੇਡਦੇ ਤੁਸਾਂ ਵੇਖੇ।
ਤੈਂ ਆਵਤ ਦੇਖੇ ਜਾਵ ਤਾਂ,
ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ ਜਦੋਂ ਤੁਸੀਂ ਉਹਨਾਂ ਨੂੰ ਆਉਂਦਿਆਂ ਰਸਤੇ ਵਿੱਚ ਤੱਕਿਆ ਸੀ,
ਸਭ ਕੋ ਤਵ ਪ੍ਰਣਾਮ ਜੋ ਕਰਿਓ,
ਤੁਸੀਂ ਉਸ ਵੇਲੇ ਉਹਨਾਂ ਬੱਚਿਆਂ ਨੂੰ ਵੀ ਨਮਸਕਾਰ ਕੀਤੀ ਕਿਉਂਕਿ ਉਹ ਗੁਰੂ ਦਾ ਭਾਣਾ ਮੰਨ ਰਹੇ ਸਨ।
ਕੌਣ ਗਿਆਨ ਮਨ ਮੈਂ ਸ਼ੁਭ ਧਰਿਓ,
ਇਹ ਦੱਸੋ ਸਤਿਗੁਰੂ ਮਹਾਰਾਜ ਭਾਈ ਗੁਰਦਾਸ ਜੀ ਨੂੰ ਬਿਨਾਂ ਪੁੱਛੇ ਤੋਂ ਉਸ ਘਟਨਾ ਦੇ ਬਾਰੇ ਦੱਸ ਰਹੇ ਨੇ ਵੀ ਤੁਸੀਂ ਕੀ ਆਪਣੇ ਮਨ ਵਿੱਚ ਗਿਆਨ ਧਾਰਨ ਕੀਤਾ ਸੀ।
ਸੁਣਤ ਪ੍ਰਸੰਨ ਰਹਿਓ ਗੁਰਦਾਸ,
ਬਸ ਇੱਕ ਇਸ਼ਾਰਾ ਮਾਤਰ ਚਾਹੀਦਾ ਸੀ, ਸੁਣ ਕੇ ਪਾਤਸ਼ਾਹ ਭਾਈ ਗੁਰਦਾਸ ਜੀ ਬਹੁਤ ਪ੍ਰਸੰਨ ਹੋ ਗਏ।
ਬਹੁਤ ਬਹੁਤ ਕੀ ਸਤੁੱਤ ਪ੍ਰਕਾਸ਼,
ਬਹੁਤ ਤਰ੍ਹਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਵਡਿਆਈ ਕਰਨ ਲੱਗੇ।
ਗੁਰ ਚਾਰਨ ਮਹਿ ਜੋ ਤੂੰ ਵਿਸਾਲਾ,
ਆਖਦੇ ਨੇ ਇਹ ਸਤਿਗੁਰੂ ਜੀ ਜੋ ਚਾਰ ਸਤਿਗੁਰੂ ਸਾਹਿਬਾਨ ਦੇ ਅੰਦਰ ਗੁਰੂ ਜੋਤ ਜਗ ਰਹੀ ਸੀ,
ਸੋ ਆਪ ਰਾਵਰ ਵਿਖੇ ਕਿਰਪਾਲਾ,
ਗੁਰੂ ਜੋਤ ਆਪ ਜੀ ਦੀ ਅੰਦਰ ਵਿਦਮਾਨ ਹੋ ਗਈ ਹੈ।
ਸਵਾਮੀ ਸਰਵ ਘਟਨ ਕੇ ਮਾਲਕ,
ਤੁਸੀਂ ਮਹਾਰਾਜ ਸਭ ਲੋਕ ਪ੍ਰਲੋਕ ਦੇ ਸਵਾਮੀ, ਸਭ ਘਟਾਂ ਘਟਾਂ ਦੇ ਮਾਲਕ ਹੋ।
ਕਿਆ ਮੈਂ ਕਹੂੰ ਬਿਰਤਾਂਤ ਸੋ ਬਾਲਕ,
ਤੇ ਆਪ ਜੀ ਨੇ ਉਹਨਾਂ ਬੱਚਿਆਂ ਦੇ ਬਾਰੇ ਗੱਲ ਪੁੱਛੀ ਹੈ, ਮੈਂ ਉਹਨਾਂ ਬੱਚਿਆਂ ਦਾ ਵਰਤਾਂਤ ਉਹਨਾਂ ਦੀ ਵਾਰਤਾ ਕੀ ਦੱਸਾਂ।
ਆਪਸ ਮੈਂ ਬੋਲਤ ਇਸ ਭਾਏ,
ਜਦੋਂ ਮੈਂ ਗੋਇੰਦਵਾਲ ਸਾਹਿਬ ਆਇਆ ਤੇ ਉਸ ਵੇਲੇ ਛੋਟੇ ਛੋਟੇ ਬੱਚੇ ਖੇਡ ਰਹੇ ਸਨ ਤੇ ਆਪਸ ਵਿੱਚ ਇਉਂ ਕਹਿ ਰਹੇ ਸਨ,
ਗੁਰ ਭਾਵੇ ਤਾਂ ਐਮ ਹੋਈ ਜਾਏ,
ਵੀ ਜੇ ਗੁਰੂ ਮਹਾਰਾਜ ਨੂੰ ਭਾਵੇ ਤਾਂ ਇਹ ਗੱਲ ਇਸ ਤਰ੍ਹਾਂ ਹੋ ਸਕਦੀ ਹੈ।
ਸੁਣ ਤਿੰਤੇ ਮੈਂ ਹਿਰਦੇ ਵਿਚਾਰਾ,
ਉਹਨਾਂ ਬੱਚਿਆਂ ਦੇ ਮੂੰਹੋਂ ਇਹ ਗੱਲ ਸੁਣ ਕੇ ਮੈਂ ਆਪਣੇ ਮਨ ਵਿੱਚ ਵਿਚਾਰਿਆ,
ਗੁਰ ਭਾਣਾ ਇਨ ਮਨ ਮੋਹੋਂ ਧਾਰਾ,
ਧੰਨ ਹਨ ਇਹ ਬੱਚੇ ਜਿਨ੍ਹਾਂ ਨੇ ਗੁਰੂ ਦੇ ਭਾਣੇ ਨੂੰ ਮਨ ਵਿੱਚ ਧਾਰਨ ਕੀਤਾ ਹੈ।
ਜੀ ਸੰਤ ਗੁਰਮੁਖ ਗੁਰ ਰੂਪ।
ਮੈਂ ਸੋਚਿਆ ਬੱਚੇ ਤੇ ਸੰਤ ਰੂਪ ਨੇ ਤੇ ਗੁਰਮੁਖ ਨੇ ਤੇ ਗੁਰੂ ਦਾ ਰੂਪ ਹਨ।
ਗੁਰੂ ਚਰਨ ਮੈਂ ਜਾਨ ਅਨੂਪ।
ਗੁਰੂ ਮਹਾਰਾਜ ਨੇ ਪੁੱਛਿਆ ਸੀ ਨਾ ਤੁਸੀਂ ਬੱਚਿਆਂ ਨੂੰ ਕੀ ਸਮਝ ਕੇ ਮੱਥਾ ਟੇਕਿਆ ਸੀ, ਤਾਂ ਭਾਈ ਗੁਰਦਾਸ ਜੀ ਨੇ ਆਪਣਾ ਨਿਸ਼ਚਾ ਦੱਸਿਆ ਵੀ ਉਹ ਬੱਚੇ ਗੁਰੂ ਦਾ ਭਾਣਾ ਮੰਨਣ ਵਾਲੇ ਸਨ, ਮੈਂ ਉਹਨਾਂ ਨੂੰ ਸੰਤ ਤੇ ਗੁਰਮੁਖ ਤੇ ਗੁਰੂ ਦਾ ਰੂਪ ਜਾਣ ਕੇ ਉਹਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ।
ਹੁਣ ਸ੍ਰੀ ਅਰਜਨ ਵਹੇ ਪ੍ਰਸੰਨ।
ਇਹ ਬਚਨ ਸੁਣ ਕੇ ਧੰਨ ਗੁਰੂ ਅਰਜਨ ਤੇ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਪ੍ਰਸੰਨ ਹੋ ਗਏ।
ਧੰਨ ਗੁਰਦਾਸ ਸਿੱਖ ਤੂੰ ਧੰਨ।
ਕਹਿਣ ਲੱਗੇ ਭਾਈ ਸਾਹਿਬ, ਭਾਈ ਗੁਰਦਾਸ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ ਭਾਈ ਗੁਰਦਾਸ ਜੀ, ਤੁਸੀਂ ਬਹੁਤ ਨਿਸ਼ਚੇ ਭਰੋਸੇ ਵਾਲੇ ਸਿੱਖ ਹੋ।
ਗੁਰਮਤ ਗੁਰ ਕਰਨਾ ਤੇ ਪ੍ਰਾਪਤ।
ਗੁਰੂ ਦੀ ਕਿਰਪਾ ਦੁਆਰਾ ਤੁਹਾਨੂੰ ਅਸਲੀ ਗੁਰੂ ਦੀ ਮਤ ਪ੍ਰਾਪਤ ਹੋ ਗਈ ਹੈ।
ਪ੍ਰੇਮ ਸਹਿਤ ਮੇਰੂ ਜਪ ਜਾਪਤ।
ਤੁਸੀਂ ਬਹੁਤ ਪ੍ਰੇਮ ਦੇ ਨਾਲ ਹਮੇਸ਼ਾ ਗੁਰੂ ਦਾ ਨਾਮ ਜਪਦੇ ਹੋ।
ਕਰ ਨਿਸ਼ਚਾ ਗੁਰ ਸ਼ਬਦ ਕਣੇਰਾ।
ਫਿਰ ਤੁਸੀਂ ਦੇਖੋ ਗੁਰੂ ਮਹਾਰਾਜ ਦੀ ਬਾਣੀ ਦੇ ਸ਼ਬਦ ਤੇ ਕਿੰਨਾ ਭਰੋਸਾ ਯਕੀਨ ਧਾਰਨ ਕੀਤਾ।
ਨਦੀ ਪਾਰ ਪ੍ਰਾਪਤ ਬਿਨ ਦੇਰਾ।
ਬਾਣੀ ਦੀ ਨਾਮ ਦੀ ਓਟ ਲੈ ਕੇ ਤੁਸੀਂ ਪਿਆਸਾ ਦਰਿਆ ਨੂੰ ਪਾਰ ਕਰਕੇ ਆ ਗਏ।
ਕਰਨ ਕਰਾਵਨ ਜਨ ਹੈ ਮੋਹੇ।
ਭਾਈ ਗੁਰਦਾਸ ਜੀ ਨੂੰ ਸਤਿਗੁਰੂ ਕਹਿੰਦੇ ਨੇ ਤੁਹਾਨੂੰ ਭਾਈ ਗੁਰਦਾਸ ਜੀ, ਭਾਵੇਂ ਸੰਸਾਰਕ ਦ੍ਰਿਸ਼ਟੀਕੋਣ ਤੋਂ ਭਾਈ ਗੁਰਦਾਸ ਜੀ ਸਤਿਗੁਰੂ ਦੇ ਮਾਮਾ ਜੀ ਲੱਗਦੇ ਸਨ ਤੇ ਹਜ਼ੂਰ ਭਾਣਜੇ ਸਨ, ਪਰ ਭਾਈ ਗੁਰਦਾਸ ਜੀ ਦੀ ਭਾਵਨਾ ਸੰਸਾਰਕ ਨਹੀਂ ਸੀ, ਇਸ ਲਈ ਉਹ ਗੁਰੂ ਮਹਾਰਾਜ ਨੂੰ ਰੱਬ ਦਾ ਰੂਪ ਜਾਣਦੇ ਸਨ। ਇਸੇ ਲਈ ਹਜ਼ੂਰ ਕਹਿੰਦੇ ਨੇ ਵੀ ਤੁਸੀਂ ਸਾਨੂੰ ਸਭ ਕੁਝ ਕਰਨ ਕਰਾਉਣ ਵਾਲੇ ਨਿਸ਼ਚੇ ਕੀਤਾ ਹੈ।
ਜਿਸ ਕੋ ਵਿਗਨੋ ਕਹੋ ਕਿਮ ਹੋਏ।
ਜਿਹੜਾ ਸਤਿਗੁਰੂ ਨੂੰ ਕਰਨ ਕਾਰਨ ਸਮਰੱਥ ਸਮਝ ਲੈਂਦਾ ਹੈ ਤੇ ਫਿਰ ਉਹਦੇ ਜੀਵਨ ਯਾਤਰਾ ਦੇ ਵਿੱਚ ਕੋਈ ਵਿਘਨ ਕਿਵੇਂ ਵਿਆਪ ਸਕਦਾ, ਨਹੀਂ ਵਿਆਪ ਸਕਦਾ।
ਤੂੰ ਅਭੇਦ ਕਰ ਮੋਕਾ ਹੋ ਜਾਣਿਓ।
ਤੇ ਤੁਸਾਂ ਪਹਿਲੇ ਸਤਿਗੁਰੂ ਸਾਹਿਬਾਨ ਦੇ ਨਾਲ ਇੱਕ ਰੂਪ ਕਰਕੇ ਨਿਸ਼ਚੇ ਕੀਤਾ ਹੈ।
ਸ਼ਰਧਾ ਤੇ ਨਿਸ਼ਚਾ ਦ੍ਰਿੜ ਉਠਾਨਿਓ।
ਤੁਸੀਂ ਪੂਰੀ ਸ਼ਰਧਾ ਤੇ ਪੱਕਾ ਨਿਸ਼ਚਾ ਮਨ ਦੇ ਵਿੱਚ ਧਾਰਨ ਕੀਤਾ ਹੈ।
ਰਹੋ ਹਮ ਪਾਸ ਸਦਾ ਮਾਮੋ ਪਿਆਰੇ।
ਹਜ਼ੂਰ ਨੇ ਬਚਨ ਆਖ ਦਿੱਤਾ ਭਾਈ ਗੁਰਦਾਸ ਜੀ ਤੁਸੀਂ ਸਾਡੇ ਪਿਆਰੇ ਸਿੱਖ ਹੋ, ਇਸ ਲਈ ਹੁਣ ਤੁਸੀਂ ਸਾਡੇ ਪਾਸ ਹੀ ਰਹਿਣਾ ਹੈ।
ਬੜੇ ਭਾਗ ਆਵੋ ਦੇ ਤਿਹਾਰੇ।
ਕਿਉਂਕਿ ਤੁਹਾਡੇ ਵੀ ਬਹੁਤ ਵੱਡੇ ਭਾਗ ਜਾਗ ਪਏ ਨੇ, ਸਾਡੇ ਪਾਸ ਰਹੋਗੇ।
ਪੜ੍ਹਨ ਲਿਖਣ ਕੀ ਕਾਰ ਸੰਭਾਰੋ।
ਭਾਈ ਗੁਰਦਾਸ ਜੀ ਤੁਸੀਂ ਵਿਦਵਾਨ ਹੋ, ਕਵੀ ਹੋ, ਲਿਖਾਰੀ ਹੋ, ਪੜ੍ਹਨ ਲਿਖਣ ਦੀ ਗੁਰਬਾਣੀ ਪੜ੍ਹਨ ਲਿਖਣ ਦੀ ਸੇਵਾ ਸੰਭਾਲ ਕਰੋ।
ਗੁਰ ਘਰ ਕੀ ਸੇਵਾ ਹਿਤ ਧਾਰੋ।
ਇਹ ਵੀ ਜਿਹੜੀ ਗੁਰਬਾਣੀ ਲਿਖਣੀ ਹੈ, ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਗੁਰੂ ਘਰ ਦੀ ਬਹੁਤ ਵੱਡੀ ਸੇਵਾ, ਤੁਸੀਂ ਇਹਦੇ ਵਿੱਚ ਪ੍ਰੇਮ ਧਾਰਨ ਕਰੋ।
ਸੰਗਤ ਮਹਿਮ ਸੰਦ ਹੋਏ ਔਰ।
ਤੁਹਾਨੂੰ ਆਗਰੇ ਸਿੱਖੀ ਦੇ ਪ੍ਰਚਾਰ ਲਈ ਭੇਜਿਆ ਸੀ ਤੇ ਹੁਣ ਉੱਥੇ ਹੋਰ ਕੋਈ ਗੁਰਸਿੱਖ ਜਥੇਦਾਰ ਭੇਜ ਦੇਵਾਂਗੇ।
ਤੁਮ ਨਿਤ ਰਹੋ ਹਮਾਰੀ ਠੌਰ।
ਤੁਸੀਂ ਹਮੇਸ਼ਾ ਸਾਡੇ ਪਾਸ ਇੱਥੇ ਅਨੰਦਪੁਰ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਰਹਿਣਾ ਹੈ।
ਸੁਣ ਗੁਰਦਾਸ ਬੰਦਨਾ ਕੀਨ।
ਇਹ ਬਚਨ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੀ।
ਜੋ ਆਗਿਆ ਤੋਂ ਕਰੋ ਪ੍ਰਵੀਨ।
ਆਖਦੇ ਨੇ ਇਹ ਗਰੀਬ ਨਿਵਾਜ ਸਤਿਗੁਰੂ ਜੀ, ਜਿਵੇਂ ਆਪ ਜੀ ਦੀ ਆਗਿਆ ਹੈ ਮੈਂ ਉਸੇ ਤਰ੍ਹਾਂ ਹੀ ਸਤ ਬਚਨ ਆਖਦਾ ਹਾਂ।
ਆਤਮ ਮੋਕਹ ਆਗਿਆ ਦੀਜੈ।
ਨਾਲ ਭਾਈ ਗੁਰਦਾਸ ਜੀ ਕਹਿਣ ਲੱਗੇ ਤੁਸੀਂ ਹੁਣ ਇੱਕ ਵਾਰ ਮੈਨੂੰ ਹੁਕਮ ਦੇ ਦਿਓ, ਆਗਿਆ ਦੇ ਦਿਓ।
ਗੋਇੰਦਵਾਲ ਹੋਏ ਆਵੀਜੈ।
ਕਿਉਂਕਿ ਮੈਂ ਹਾਲੇ ਪਰਿਵਾਰ ਨੂੰ ਵੀ ਚੰਗੀ ਤਰ੍ਹਾਂ ਮਿਲਿਆ ਨਹੀਂ ਹਾਂ, ਸਿੱਧਾ ਆਪ ਜੀ ਦੇ ਪਾਸ ਆਇਆ ਹਾਂ, ਮੈਨੂੰ ਆਗਿਆ ਦਿਓ ਮੈਂ ਗੋਇੰਦਵਾਲ ਸਾਹਿਬ ਇੱਕ ਵਾਰੀ ਹੋਇਆ ਵਾ।
ਸੁਣ ਕੇ ਸਤਿਗੁਰ ਵਹੇ ਦਇਆਲੂ।
ਸੁਣ ਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ।
ਜਾਵੋ ਫਿਰ ਆਵੋ ਤਤਕਾਲੂ।
ਆਖਿਆ ਭਾਈ ਗੁਰਦਾਸ ਜੀ ਨੂੰ ਹੁਣ ਤੁਸੀਂ ਜਾਓ ਤੇ ਫਿਰ ਛੇਤੀ ਵਾਪਸ ਮੁੜ ਕੇ ਆ ਜਾਣਾ।
ਐਸੇ ਸੁਣ ਤੋ ਗਯੋ ਤਤਕਾਲ।
ਵਚਨ ਸੁਣ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸੇ ਵੇਲੇ ਵਾਪਸ ਚਲੇ ਗਏ।
ਰਹੋ ਸਮਾਂ ਤੇ ਠਾਂ ਕੁਛ ਕਾਲ।
ਕੁਛ ਸਮਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਆਪਣੇ ਨਗਰ ਵਿੱਚ ਪਰਿਵਾਰ ਵਿੱਚ ਰਹੇ ਹਨ।
ਦੋਹਰਾ ਇੱਕ ਦਿਨ ਗੋਇੰਦਵਾਲ ਤੇ ਭੱਲੀ ਕੋਲ ਗੁਰਦਾਸ।
ਇੱਕ ਦਿਨ ਗੋਇੰਦਵਾਲ ਗੋਇੰਦਵਾਲ ਸਾਹਿਬ ਤੋਂ ਭੱਲਿਆਂ ਦੀ ਕੁੱਲ ਦੇ ਵਿੱਚੋਂ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਉੱਥੇ ਰਹਿ ਰਹੇ ਸਨ।
ਚਲਿਓ ਹਿਤ ਦਰਸ਼ਨ ਗੁਰੂ ਔਰ ਮੈਂ ਧਰੀ ਹੁਲਾਸ,
ਉਹਨੇ ਫਿਰ ਗੁਰੂ ਅਰਜਨ ਦੇ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਪਏ ਨੇ। ਮਨ ਵਿੱਚ ਬਹੁਤ ਦਰਸ਼ਨਾਂ ਦਾ ਚਾਉ ਉਮਾ ਧਾਰਨ ਕੀਤਾ ਹੈ।
ਭਾਈ ਸ੍ਰੀ ਗੁਰੂ ਰਾਮਦਾਸ ਕੇ ਨੰਦ,
ਭਾਈ ਗੁਰਦਾਸ ਜੀ ਮਨ ਵਿੱਚ ਸੋਚਦੇ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਜਿਹੜੇ ਤਿੰਨ ਸਪੁੱਤਰ ਹੋਏ ਹਨ,
ਇਹ ਤੀਨ ਬੜ ਪ੍ਰਿਥੀ ਆ ਚੰਦ,
ਵੀ ਤਿੰਨ ਗੁਰੂ ਮਹਾਰਾਜ ਦੇ ਸਪੁੱਤਰ ਹੋਏ ਨੇ, ਸਭ ਤੋਂ ਵੱਡਾ ਪ੍ਰਿਥੀ ਚੰਦ ਹੈ।
ਮਹਾਦੇਵ ਮੱਧਮ ਸੁੱਤ ਵਹਿ,
ਜਿਹੜਾ ਮੱਧ ਮਹਾਦੇਵ ਹੈ ਉਹ ਵਿਚਕਾਰਲਾ ਸਪੁੱਤਰ ਹੈ।
ਦੋਹਨ ਅਨੁਜੋ ਸ੍ਰੀ ਅਰਜਨ ਹੈ,
ਤੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੋਹਾਂ ਭਰਾਵਾਂ ਤੋਂ ਛੋਟੇ ਹਨ।
ਕਿਸ ਵਿਧ ਵਰਤੈ ਆਪਸ ਮਾਹੀ,
ਹੁਣ ਇਹ ਆਪਸ ਵਿੱਚ ਭਰਾਵਾਂ ਦਾ ਵਰਤ ਵਰਤਾਰਾ ਕਿਵੇਂ ਚੱਲ ਰਿਹਾ ਹੈ।
ਪ੍ਰਥਮ ਦਵੈਸ਼ ਸਾਮੂਹ ਕਹਿ ਅਬ ਨਾਹੀ,
ਪਹਿਲਾਂ ਤੇ ਮੈਂ ਸੁਣਿਆ ਸੀ ਬੜੀ ਈਰਖਾ ਦਵੈਸ਼ ਚੱਲਦੀ ਸੀ, ਕਿ ਹੁਣ ਵੀ ਉਸੇ ਤਰ੍ਹਾਂ ਹੀ ਇਹ ਚੱਲ ਰਿਹਾ ਹੈ।
ਜਬ ਕੇ ਬੈਠੇ ਗੁਰਤਾ ਗਾਦੇ,
ਕਿਉਂਕਿ ਜਦ ਤੋਂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹਨ,
ਨਹਿ ਮੈਂ ਕਿਨੋ ਕੁਛ ਸੰਵਾਦੇ,
ਮੈਂ ਗੁਰੂ ਅਰਜਨ ਦੇ ਮਹਾਰਾਜ ਦੇ ਨਾਲ ਕੋਈ ਖਾਸ ਬਚਨ ਬਲਾਸ ਨਹੀਂ ਕੀਤੇ।
ਕੈਸੇ ਅਬ ਨਿਭ ਹੈ ਵਿਵਹਾਰ,
ਗੁਰੂ ਘਰ ਦਾ ਤੇ ਗੁਰੂ ਕੇ ਪਰਿਵਾਰ ਦਾ ਆਪਸ ਵਿੱਚ ਵਿਵਹਾਰ ਕਿਵੇਂ ਚੱਲ ਰਿਹਾ ਹੈ।
ਭਾਈ ਨਵੀਨ ਜਿਨੋ ਕੀ ਕਾਰ,
ਕਿਉਂਕਿ ਜਿਨ੍ਹਾਂ ਨੇ ਹੁਣ ਨਵੀਂ ਹੀ ਇਹ ਕਾਰ ਸੇਵਾ ਸੰਭਾਲੀ ਹੈ।
ਪ੍ਰਥਮੇ ਇਕੱਤਰ ਹੋ ਤੋ ਪਰਿਵਾਰ,
ਰਾਮਦਾਸ ਮਹਾਰਾਜ ਦੇ ਸਮੇਂ ਤਾਂ ਸਾਰਾ ਪਰਿਵਾਰ ਇੱਕ ਥਾਂ ਇਕੱਠਾ ਰਹਿੰਦਾ ਸੀ।
ਅਬ ਵੇ ਪ੍ਰਥਕ ਪ੍ਰਾਤ ਭਰਾਤ ਰਿਸ ਧਾਰੂ,
ਤੇ ਹੁਣ ਇਹ ਭਰਾ ਕੀ ਅਲੱਗ ਅਲੱਗ ਹੋ ਗਏ ਨੇ, ਤੇ ਜਾਂ ਕੀ ਹੁਣ ਵੀ ਆਪਸ ਵਿੱਚ ਇੱਕ ਦੂਸਰੇ ਤੇ ਗੁੱਸਾ ਧਾਰਦੇ ਹਨ।
ਇਤਿਹਾਸਕ ਗਿਣਤੀ ਕਰ ਚੱਲਿਓ,
ਭਾਈ ਗੁਰਦਾਸ ਜੀ ਹੁਣ ਇਸ ਮਸਲੇ ਤੇ ਆਪਣੇ ਆਪਣੇ ਪਰਿਵਾਰਕ ਮਸਲੇ ਦੇ ਬਾਰੇ ਵਿਚਾਰਾਂ ਕਰਦੇ ਹੋਏ ਚੱਲ ਪਏ।
ਰਾਮਦਾਸ ਔਰ ਆਏ ਸੋ ਮਿਲਿਓ,
ਤੇ ਆਗੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਗੁਰੂ ਅਰਜਨ ਦੇ ਮਹਾਰਾਜ ਨੂੰ ਮਿਲੇ।
ਪੂਰਵ ਸ੍ਰੀ ਅਰਜਨ ਡਿੱਗ ਆਇਓ,
ਲੋ ਪਹਿਲਾਂ ਵੀ ਗੁਰੂ ਅਰਜਨ ਦੇ ਮਹਾਰਾਜ ਦੇ ਕੋਲ ਭਾਈ ਗੁਰਦਾਸ ਜੀ ਆ ਚੁੱਕੇ ਸਨ।
ਜਾਨ ਗੁਰੂ ਪਾਦ ਸੀਸ ਨਿਵਾਇਓ,
ਤੇ ਭਾਈ ਗੁਰਦਾਸ ਜੀ ਨੇ ਵੀ ਗੁਰੂ ਦਾ ਸਰੂਪ ਜਾਣ ਕੇ ਤੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਤੇ ਸੀਸ ਨਵਾਇਆ।
ਬੈਠੋ ਨਿਕਟ ਕੁਸ਼ਲ ਸ਼ੁਭ ਪੂਸ਼ਾ,
ਜਦੋਂ ਹੁਣ ਦੂਸਰੀ ਵਾਰ ਆਏ ਨੇ ਗੁਰੂ ਅਰਜਨ ਦੇ ਮਹਾਰਾਜ ਦੇ ਚਰਨਾਂ ਤੇ ਆ ਕੇ ਨਮਸਕਾਰ ਕੀਤੀ ਭਾਈ ਗੁਰਦਾਸ ਜੀ ਨੂੰ, ਗੁਰੂ ਮਹਾਰਾਜ ਸੁਖ ਸੰਤ ਪੁੱਛਣ ਲੱਗੇ,
ਕਹੋ ਦੋਹਾਂ ਦਿਸ਼ਤੇ ਹਿਤ ਸ਼ੂਸ਼ਾ,
ਤੇ ਦੋਹਾਂ ਪਾਸਿਆਂ ਤੋਂ ਬੜੇ ਪ੍ਰੇਮ ਦੇ ਨਾਲ ਸਵੱਛ ਹਿਰਦੇ ਦੇ ਨਾਲ ਸੁਖ ਸੰਤ ਬਾਰੇ ਪੁੱਛਿਆ ਦੱਸਿਆ।
ਸ੍ਰੀ ਗੁਰੂ ਅਮਰਦਾਸ ਪਰਿਵਾਰੋ,
ਗੁਰੂ ਅਰਜਨ ਦੇ ਮਹਾਰਾਜ ਨੇ ਆਪਣੇ ਨਾਨਕੇ ਪਰਿਵਾਰ ਦਾ ਹਾਲ ਚਾਲ ਪੁੱਛਿਆ।
ਕੁਸ਼ਲ ਸਹਿਤ ਸਭ ਕੀਨ ਉਚਾਰੋ,
ਭਾਈ ਗੁਰਦਾਸ ਜੀ ਨੇ ਦੱਸਿਆ ਵੀ ਸਾਰੇ ਉੱਥੇ ਸੁਖ ਸ਼ਾਂਤੀ ਪੂਰਵਕ ਰਹਿ ਰਹੇ ਹਨ।
ਮੋਹਣ ਦੁਤੀ ਮੋਹਰੀ ਚੰਦ,
ਇਹ ਗੁਰੂ ਅਮਰਦਾਸ ਮਹਾਰਾਜ ਦੇ ਸਪੁੱਤਰ ਨੇ ਬਾਬਾ ਮੋਹਣ ਤੇ ਦੂਜੇ ਮੋਹਰੀ ਚੰਦ ਜੀ।
ਸੰਸ ਰਾਮ ਤਿੰਨ ਪੁੱਤਰ ਆਨੰਦ,
ਅੱਗੇ ਉਹਨਾਂ ਦੇ ਪੁੱਤਰ ਭਾਈ ਸੰਸ ਰਾਮ ਜੀ ਤੇ ਭਾਈ ਆਨੰਦ ਜੀ ਹਨ।
ਪਤਨੀ ਸਹਿਤ ਰਹਿਤ ਹਰ ਖਾਏ,
ਉਹ ਆਪਣੀਆਂ ਪਤਨੀਆਂ ਪਰਿਵਾਰਾਂ ਸਮੇਤ ਬੜੇ ਖੁਸ਼ ਹੋ ਕੇ ਰਹਿ ਰਹੇ ਹਨ।
ਕੁਸ਼ਲ ਤੁਮਾਰੀ ਚਹਿ ਸਮੁਦਾਏ,
ਸਾਰੇ ਨਾਨਕੇ ਪਰਿਵਾਰ ਦੇ ਮੈਂਬਰ ਮਹਾਰਾਜ ਆਪ ਜੀ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਮੰਗਦੇ ਹਨ।
ਬੈਠੋ ਕਿਤਕ ਕਾਲ ਜਬ ਬੀਤਾ,
ਭਾਈ ਗੁਰਦਾਸ ਜੀ ਗੁਰੂ ਮਹਾਰਾਜ ਦੇ ਕੋਲ ਬੈਠੇ ਸਨ, ਕਿੰਨਾ ਕੁ ਸਮਾਂ ਜਦੋਂ ਲੰਘ ਗਿਆ।
ਕਰਤ ਵਾਰਤਾ ਕੋ ਇਸ ਰੀਤਾ,
ਭਾਈ ਗੁਰਦਾਸ ਜੀ ਪਰਿਵਾਰ ਦੀ ਸੁਖ ਸ਼ਾਂਤੀ ਦੀ ਗੱਲਬਾਤ ਕਰ ਰਹੇ ਸਨ।
ਇਸੇ ਥਲ ਭੋਜਨ ਲੈ ਆਏ,
ਲੋ ਉਸੇ ਵੇਲੇ ਭੋਜਨ ਤਿਆਰ ਹੋ ਚੁੱਕਿਆ ਸੀ ਤੇ ਉਸ ਸਤਿਗੁਰੂ ਮਹਾਰਾਜ ਦੇ ਕੋਲ ਸੇਵਾਦਾਰ ਭੋਜਨ ਲੈ ਆਏ।
ਜੈ ਸ਼੍ਰੀ ਅਰਜਨ ਨਰ ਸਮੁਦਾਏ,
ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮਹਿਲਾਂ ਵਿੱਚ ਹੀ ਰਹਿੰਦੇ ਸਨ ਤੇ ਉੱਥੇ ਹੀ ਉਹ ਲੰਗਰ ਤਿਆਰ ਹੋਇਆ ਤੇ ਸੇਵਾਦਾਰ ਲੈ ਆਏ।
ਦੋਏ ਦੋਏ ਚਾਨਕ ਰੋਟ ਕਾ ਦੀਨਸ,
ਤੇ ਉਸ ਵੇਲੇ ਲੰਗਰ ਦੇ ਵਿੱਚ ਕੀ ਸੀ, ਦੋ ਦੋ ਮਿੱਸੇ ਪ੍ਰਸ਼ਾਦੇ ਬੇਸਨ ਦੇ ਬਣਾਏ ਹੋਏ ਸਨ।
ਵਰਤਤ ਗੁਰੂ ਦਾਸ ਸੋ ਲੀਨਸ,
ਸਾਰੀਆਂ ਸੰਗਤਾਂ ਨੂੰ ਦੋ ਦੋ ਮਿੱਸੇ ਪ੍ਰਸ਼ਾਦੇ ਵਰਤਾਏ ਗਏ ਤੇ ਨਾਲ ਹੋਰ ਕੋਈ ਦਾਲ ਸਬਜ਼ੀ ਕੋਈ ਕੜਾ ਪ੍ਰਸ਼ਾਦ ਕੋਈ ਹੋਰ ਪਦਾਰਥ ਨਹੀਂ ਸੀ ਵਰਤਾਇਆ ਗਿਆ ਤੇ ਸਾਰੀਆਂ ਸੰਗਤਾਂ ਨੇ ਉਹ ਦੋ ਦੋ ਪ੍ਰਸ਼ਾਦੀ ਹੱਥਾਂ ਤੇ ਲੈ ਲਏ ਤੇ ਭਾਈ ਗੁਰਦਾਸ ਜੀ ਨੇ ਵੀ ਲੈ ਲਏ।
ਅਪਰਨਾ ਕੁਛ ਪਾ ਖੈਬੀ ਕਾਰਨ,
ਕਿਉਂਕਿ ਗੁਰੂ ਘਰ ਦੇ ਵਿੱਚ ਉਸ ਵੇਲੇ ਹੋਰ ਕੋਈ ਵੀ ਖਾਸ ਕੋਈ ਵਿਸ਼ੇਸ਼ ਭੋਜਨ ਕੋਈ ਪਦਾਰਥ ਨਹੀਂ ਸੀ ਬਣਿਆ ਸੰਗਤਾਂ ਦੇ ਛਕਣ ਵਾਸਤੇ।
ਹਾਏ ਸੋ ਕੀਨ ਸੋ ਪਾਕ ਉਚਾਰਨ,
ਭਾਈ ਗੁਰਦਾਸ ਜੀ ਨੇ ਵੀ ਉਹੀ ਮਿੱਸੇ ਪ੍ਰਸ਼ਾਦੇ ਦੋ ਹੱਥਾਂ ਤੇ ਲੈ ਕੇ ਛਕ ਲਏ ਤੇ ਬਾਕੀ ਵੀ ਸੰਗਤਾਂ ਨੇ ਛਕੇ ਤੇ ਫਿਰ ਚੂੜਾ ਪੜਿਆ ਤੇ ਭਾਈ ਗੁਰਦਾਸ ਜੀ ਤੋਂ ਰਿਹਾ ਨਾ ਗਿਆ ਤੇ ਬਚਨ ਆਖਣ ਲੱਗੇ।
ਦੋਹਰਾ ਸੰਸਾਰੀ ਸੰਬੰਧ ਕੋ ਜੇਕਰ ਕਰੋ ਵਿਚਾਰ,
ਗੁਰੂ ਅਰਜਨ ਦੇ ਮਹਾਰਾਜ ਨੂੰ ਕਹਿਣ ਲੱਗੇ, ਦੇਖੋ ਜੇ ਤੁਸੀਂ ਸੰਸਾਰਕ ਸੰਬੰਧ ਵੀ ਦੇਖਦੇ ਹੋ ਤੇ ਫਿਰ ਇਸ ਗੱਲ ਦੀ ਵਿਚਾਰ ਕਰ ਲਵੋ।
ਬੜੀ ਥਾਂ ਤੁਮ ਮਾਤਲੂ ਕਰੋ ਉਚਾਰ,
ਚਲੋ ਮੈਂ ਤੁਹਾਡੇ ਵੱਡੇ ਥਾਂ ਹਾਂ, ਤੁਸੀਂ ਮੈਨੂੰ ਮਾਮਾ ਜੀ ਆਖਦੇ ਹੋ ਤੇ ਮੈਂ ਤੁਹਾਡਾ ਮਾਮਾ ਹਾਂ, ਵੱਡੇ ਥਾਂ ਹਾਂ, ਤੁਸੀਂ ਮੇਰੇ ਭਾਣਜੇ ਹੋ।
ਦੂਜੇ ਸੰਬੰਧ ਸੁਣੀਜੀਏ ਜਬ ਕੇ ਗਾਦੀ ਲੀਨ,
ਲਓ ਦੂਜਾ ਸੰਬੰਧ ਇਹ ਵੀ ਹੈ, ਜਦ ਤੋਂ ਆਪ ਜੀ ਨੂੰ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ।
ਹੇ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪ੍ਰਵੀਨ,
ਤੁਸੀਂ ਉਸ ਵੇਲੇ ਪਰਮੇਸ਼ਰ ਦਾ ਰੂਪ ਸਤਿਗੁਰੂ ਸਾਰੇ ਸੰਸਾਰ ਦੇ ਸਾਰੇ ਵਿਸ਼ਵ ਦੇ ਗੁਰੂ ਬਣ ਚੁੱਕੇ ਹੋ।
ਚੌਪਈ ਇਸ ਵਿਦ ਮੈਂ ਹੋ ਸਿੱਖ ਤੁਮਾਰੋ,
ਦੇਖੋ ਮੈਂ ਤੁਹਾਡਾ ਮਾਮਾ ਵੀ ਹਾਂ ਤੇ ਮੈਂ ਗੁਰੂ ਘਰ ਦਾ ਇੱਕ ਮਹਾਨ ਸਿੱਖ ਵੀ ਹਾਂ।
ਬੰਦਨੀਏ ਸਭ ਕੇ ਹਿੱਤ ਧਾਰੋ,
ਤੇ ਮੈਂ ਤੁਹਾਨੂੰ ਨਮਸਕਾਰ ਕਰਨ ਦੇ ਯੋਗ ਸਮਝਦਾ ਹਾਂ ਤੇ ਹਮੇਸ਼ਾ ਤੁਹਾਡੇ ਨਾਲ ਦਿਲੋਂ ਪਿਆਰ ਕਰਦਾ ਹਾਂ।
ਨਿਰੰਕਾਲ ਬੀਤੇ ਮੈਂ ਆਇਓ,
ਮਹਾਰਾਜ ਹੁਣ ਗੱਲ ਇਹ ਹੈ ਵੀ ਮੈਂ ਬਹੁਤ ਲੰਬਾ ਸਮਾਂ ਬੀਤਿਆ ਤੇ ਬਹੁਤ ਦੇਰ ਬਾਅਦ ਤੁਹਾਡੇ ਪਾਸ ਆਇਆ ਹਾਂ।
ਪੂਰਵ ਹੀ ਮਿਲਵੋ ਇਹੋ ਭਇਓ,
ਤੇ ਪਹਿਲੀ ਵਾਰੀ ਕਾਫੀ ਚਿਰ ਬਾਅਦ ਮੈਂ ਆਪ ਜੀ ਨੂੰ ਆ ਕੇ ਮਿਲਿਆ ਹਾਂ।
ਭਗਨੀ ਸੁਤ ਅਰ ਗੁਰੂ ਉਦਾਰਾ,
ਦੇਖੋ ਇੱਕ ਤੇ ਤੁਸੀਂ ਮੇਰੇ ਭਾਣਜੇ ਹੋ, ਦੂਸਰਾ ਤੁਸੀਂ ਗੁਰਤਾ ਗੱਦੀ ਤੇ ਸੁਸ਼ੋਭਤ ਹੋ।
ਮੈਂ ਮਾਤੁਲ ਅਰ ਸਿੱਖ ਤੁਮਾਰਾ,
ਦੂਸਰੇ ਪਾਸੇ ਮੈਂ ਤੁਹਾਡੇ ਵੱਡੇ ਥਾਂ ਮਾਮਾ ਜੀ ਲੱਗਦਾ ਹਾਂ ਤੇ ਨਾਲੇ ਤੁਹਾਡਾ ਗੁਰੂ ਘਰ ਦਾ ਮਹਾਨ ਸਿੱਖ ਵੀ ਹਾਂ।
ਕਾਰਨ ਇੱਥੇ ਹੋਤੇ ਮਾਨੋ ਚੀਨੋ,
ਦੇਖੋ ਮਹਾਰਾਜ ਇੰਨੇ ਕਾਰਨ ਨੇ ਜੋ ਮੈਂ ਆਪਣੇ ਮਨ ਵਿੱਚ ਵਿਚਾਰੇ ਹਨ।
ਤਉ ਨਾ ਸਾਦਰ ਭੋਜਨ ਦੀਨੋ,
ਤੇ ਮਹਾਰਾਜ ਮੈਂ ਤੁਹਾਡਾ ਮਾਮਾ ਸੀ, ਇੱਕ ਬੜਾ ਗੁਰੂ ਘਰ ਦਾ ਪੁਰਾਣਾ ਕਦੀਮੀ ਸਿੱਖ ਸੀ ਤੇ ਮੈਂ ਇੱਕ ਮਹਾਨ ਵਿਦਵਾਨ ਵੀ ਸੀ, ਪਰ ਤੁਸੀਂ ਮੈਨੂੰ ਬਹੁਤਾ ਅਦਬ ਸਤਿਕਾਰ ਦੇ ਨਾਲ ਭੋਜਨ ਨਹੀਂ ਛਕਾਇਆ।
ਸ੍ਰੀ ਅਰਜਨ ਸੁਣ ਕੇ ਮੁਸਕਾਏ,
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਵਿਦਵਾਨ ਸਨ ਤੇ ਬੜੇ ਤਰੀਕੇ ਦੇ ਨਾਲ ਬੜੇ ਸਲੀਕੇ ਦੇ ਨਾਲ ਬੇਨਤੀ ਕੀਤੀ ਹੈ। ਮਹਾਰਾਜ ਦੇਖੋ ਕਿੱਡੀ ਵੱਡੀ ਰਿਸ਼ਤੇਦਾਰੀ ਹੈ ਤੇ ਤੁਸੀਂ ਗੁਰਤਾ ਗੱਦੀ ਦੇ ਮਾਲਕ ਹੋ, ਰੱਬ ਦਾ ਰੂਪ ਹੋ, ਮੈਂ ਮਾਮਾ ਹਾਂ, ਗੁਰੂ ਦਾ ਮਹਾਨ ਸਿੱਖ ਹਾਂ, ਪ੍ਰਚਾਰਕ ਵੀ ਹਾਂ, ਪਰ ਤੁਸੀਂ ਮੈਨੂੰ ਬਹੁਤਾ ਅਦਬ ਸਤਿਕਾਰ ਦੇ ਨਾਲ ਭੋਜਨ ਨਹੀਂ ਛਕਾਇਆ। ਸੁਣ ਕੇ ਗੁਰੂ ਮਹਾਰਾਜ ਹੱਸ ਪਏ,
ਕਹਿਓ ਕਿ ਪ੍ਰਾਰਬਧ ਜਸ ਖਾਏ,
ਤੇ ਹਜ਼ੂਰ ਨੇ ਹੱਸ ਕੇ ਬਚਨ ਕੀਤਾ, ਭਾਈ ਸਾਹਿਬ ਭਾਈ ਗੁਰਦਾਸ ਜੀ, ਜੋ ਕਿਸੇ ਦੀ ਪ੍ਰਾਰਬਧ ਹੁੰਦੀ ਹੈ ਨਾ ਤੇ ਉਹ ਜਿਹਾ ਰੁੱਖਾ ਸੁੱਖਾ ਉਹਨੂੰ ਛਕਣਾ ਪੈਂਦਾ ਹੈ।
ਦੂਰ ਹਦੂਰ ਸਭਨ ਇਹ ਲਇਓ,
ਤੇ ਸਤਿਗੁਰੂ ਕਹਿਣ ਲੱਗਿਆ, ਦੇਖੋ ਤੁਹਾਡੇ ਸਾਹਮਣੇ ਸਾਰਿਆਂ ਨੇ ਲੰਗਰ ਛਕਿਆ, ਅਸੀਂ ਵੀ ਛਕਿਆ ਹੈ, ਬਾਕੀ ਵੀ ਸਿੱਖ ਸੇਵਕਾਂ ਨੇ, ਸਾਰਿਆਂ ਨੇ ਲੰਗਰ ਇੱਥੇ ਤੁਹਾਡੇ ਸਾਹਮਣੇ ਛਕਿਆ ਹੈ।
ਕਿਸੂ ਨਾ ਛਪਕੇ ਭੋਜਨ ਕਯੋ,
ਅਸੀਂ ਕਿਹੜਾ ਕੱਲਿਆਂ ਕੋਈ ਵਿਸ਼ੇਸ਼ ਆਪਣੇ ਵਾਸਤੇ ਭੋਜਨ ਤਿਆਰ ਕਰਵਾਇਆ ਸੀ, ਸਾਰਿਆਂ ਨੇ ਇੱਕੋ ਥਾਂ ਪੰਗਤ ਵਿੱਚ ਬੈਠ ਕੇ ਆਪਾਂ ਲੰਗਰ ਛਕਿਆ।
ਜੇਕਰ ਚਹਿਤ ਅਦਕ ਪਹੁਨਾ ਪਹੁਨਾਏ,
ਤੇ ਜੇ ਤੁਸੀਂ ਮਾਮਾ ਜੀ, ਤੁਸੀਂ ਜੇ ਬਹੁਤੀ ਆਪਣੀ ਪ੍ਰਾਹੁਣ ਚਾਰੀ ਕਰਵਾਉਣੀ ਚਾਹੁੰਦੇ ਹੋ, ਸਾਡਾ ਬਹੁਤਾ ਸਤਿਕਾਰ ਹੋਵੇ।
ਅੰਤਰ ਸਥਿਤ ਪਠਾਵਤ ਮਾਏ,
ਸਾਡੇ ਮਾਤਾ ਜੀ ਮਾਤਾ ਭਾਨੀ ਜੀ ਅੰਦਰ ਭੋਜਨ ਪਰੋਸ ਰਹੇ ਨੇ, ਤੁਸੀਂ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ।
ਨਿਜ ਕਰ ਦੇਗ ਸਕਲ ਵਰਤਾਵ ਹੈ,
ਕਿਉਂਕਿ ਸਾਡੇ ਮਾਤਾ ਜੀ ਮਾਤਾ ਭਾਨੀ ਜੀ ਆਪਣੇ ਹੱਥੀ ਸਾਰੀਆਂ ਸੰਗਤਾਂ ਨੂੰ ਲੰਗਰ ਤਿਆਰ ਕਰਕੇ ਛਕਾਉਂਦੇ ਹਨ।
ਪਾਵਨ ਹਿਤ ਸੋ ਅਸਨ ਪਹੁੰਚਾਵ ਹੈ,
ਉਹੀ ਸਾਰਿਆਂ ਵਾਸਤੇ ਜੋ ਜੋ ਲੋੜ ਹੁੰਦੀ ਹੈ ਤੇ ਉਹ ਭੋਜਨ ਤਿਆਰ ਕਰਕੇ, ਚਾਹੇ ਕੋਈ ਪ੍ਰਾਹੁਣਾ ਆਵੇ ਕੋਈ ਵੀ ਆਵੇ, ਸਾਰਿਆਂ ਨੇ ਉਹੀ ਭੋਜਨ ਤਿਆਰ ਕਰਕੇ ਪਹੁੰਚਾਉਂਦੇ ਹਨ।
ਅਮਰੀ ਮਾਤਾ ਭਗਨ ਤੁਮਾਰੇ,
ਮਾਤਾ ਭਾਨੀ ਜੀ ਸਾਡੇ ਮਾਤਾ ਜੀ ਨੇ ਤੇ ਸਾਡੇ ਭੈਣ ਜੀ ਹਨ,
ਮਿਲੋ ਜਾਏ ਕਰੋ ਚਾਰੇ,
ਉਹਨਾਂ ਉਹਨਾਂ ਨੂੰ ਜਾ ਕੇ ਮਿਲੋ, ਜੇ ਕੋਈ ਤੁਹਾਡੀ ਸੇਵਾ ਵਿੱਚ ਕੋਈ ਕਸਰ ਰਹਿ ਗਈ ਹੈ ਤੇ ਆਪਣੀ ਭੈਣ ਨਾਲ ਜਾ ਕੇ ਵਿਚਾਰ ਸਾਂਝੀ ਕਰ ਲਵੋ।
ਇਹ ਸੁਣੋ ਸ੍ਰੀ ਹਰਜਨ ਕੀ ਪਾਸ।
ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਗੁਰੂ ਮਹਾਰਾਜ ਦੇ ਪਾਸੋਂ ਅਜਿਹੇ ਬਚਨ ਸੁਣ ਕੇ
ਹੱਥ ਪਖਾਰੇ। ਤਬ ਗੁਰਦਾਸ,
ਭਾਈ ਗੁਰਦਾਸ ਜੀ ਨੇ ਉਸ ਵੇਲੇ ਆਪਣੇ ਹੱਥ ਸੁੱਚੇ ਕਰ ਲਏ, ਕਿਉਂਕਿ ਲੰਗਰ ਛਕ ਕੇ ਫਿਰ ਆਪਾਂ ਹੱਥ ਧੋਣੇ ਆ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਹੱਥ ਧੋ ਲਏ ਹਨ।
ਚੁਰਾ ਕਰਿਓ ਉਠ ਅੰਤਰ ਗਯੋ,
ਤੇ ਫਿਰ ਚੁਰਾ ਕੀਤਾ ਤੇ ਅਰਦਾਸ ਕੀਤੀ ਤੇ ਫਿਰ ਅੰਦਰ ਚਲੇ ਗਏ ਲੰਗਰ ਦੇ।
ਦੇਖੀ ਸੁਸਾ ਪ੍ਰਣਾਮ ਸੋ ਕਯੋ,
ਬੀਬੀ ਭਾਨੀ ਜੀ ਆਪ ਲੰਗਰ ਵਿਚ ਸੇਵਾ ਕਰ ਰਹੇ ਸਨ ਤੇ ਭਾਈ ਗੁਰਦਾਸ ਜੀ ਨੇ ਜਾ ਕੇ ਆਖਿਆ, ਤਨ ਹੈ ਗੁਰਸਿੱਖੀ ਤੇ ਤਨ ਹੈ ਗੁਰੂ ਕਾ ਪਰਿਵਾਰ, ਤਨ ਮੇਰੀ ਭੈਣ ਜਿਹੜੀ ਹੱਥੀ ਸੇਵਾ ਲੰਗਰ ਵਿੱਚ ਕਰ ਰਹੀ ਹੈ।
ਬੈਠੀ ਭਾਨੀ ਦੇਗ ਸਥਾਨ,
ਲਾਉਣ ਮਾਤਾ ਭਾਨੀ ਜੀ ਲੰਗਰ ਵਾਲੇ ਅਸਥਾਨ ਤੇ ਆਪ ਬੈਠੇ ਹਨ।
ਆਵੋ ਪ੍ਰਹਤਾ ਥਿਰੂ ਬਖਾਨਾ,
ਭਾਈ ਗੁਰਦਾਸ ਜੀ ਗਏ ਨੇ, ਬੀਬੀ ਭਾਨੀ ਜੀ ਕਹਿਣ ਲੱਗੀ, ਆਓ ਪ੍ਰਾਤਾ ਜੀ ਆਓ ਬੈਠੋ ਤੇ ਆਓ ਮੇਰੇ ਕੋਲ ਆ ਕੇ ਬੈਠੋ ਤੇ ਸਤਿਕਾਰ ਦੇ ਨਾਲ ਜਿਉ ਆਇਆ ਆਖਿਆ।
ਮੋਹਨ ਅਪਰ ਮੋਹਰੀ ਜੋਈ,
ਨਾਲ ਹੀ ਆਖਿਆ ਵੀ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ
ਸਹਿਤ ਕੁਟੰਬ ਕੁਸ਼ਲ ਹੈ ਦੋਏ।
ਓਏ ਮਾਤਾ ਭਾਨੀ ਜੀ ਦੇ ਭਰਾ ਸਨ ਤੇ ਉਹਨਾਂ ਦੇ ਬਾਰੇ ਪੁੱਛਿਆ, ਪਰਿਵਾਰ ਸਮੇਤ ਸੁਖ ਸ਼ਾਂਤੀ ਵਿੱਚ ਹਨ।
ਤੁਮ ਚਿਰ ਮੈਂ ਚੱਲ ਕਰ ਇੱਥੇ ਆਏ,
ਨਾਲ ਮਾਤਾ ਭਾਨੀ ਜੀ ਕਹਿੰਦੇ ਨੇ, ਭਰਾਤਾ ਜੀ ਤੁਸੀਂ ਬੜੀ ਦੇਰ ਬਾਅਦ ਇੱਥੇ ਚੱਲ ਕੇ ਆਏ ਹੋ,
ਸੁਧਨੇ ਲਈ ਨਾ ਆਪਣ ਸੁਣਾਏ,
ਇੰਨਾ ਚਿਰ ਬੀਤ ਗਿਆ ਨਾ ਕੋਈ ਖਬਰ ਸਾਰ ਲਈ ਨਾ ਦਿੱਤੀ ਹੈ।
ਸ੍ਰੀ ਅਰਜਨ ਪੇਤ ਬੈਕੁੰਠ ਵਾਸੇ,
ਤੁਹਾਨੂੰ ਪਤਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਪਤੀ ਪਰਮੇਸ਼ਰ ਉਹ ਸੱਚਖੰਡ ਚਲੇ ਗਏ ਹਨ।
ਤਬਕੇ ਹਮ ਇਸ ਪੁਰੀ ਨਿਵਾਸੇ,
ਉਦੋਂ ਦੇ ਅਸੀਂ ਇਸ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆ ਕੇ ਰਹਿਣ ਲੱਗ ਪਏ ਹਾਂ।
ਜਿਦਾ ਪ੍ਰਤੀ ਮਿਲਬੂ ਜਨ ਕੇਰਾ,
ਦੇਖ ਲਓ ਜਦੋਂ ਆਪਾਂ ਅੱਗੇ ਤਾਂ ਗੋਇੰਦਵਾਲ ਸਾਹਿਬ ਦੇ ਵਿੱਚ ਹਮੇਸ਼ਾ ਇੱਕ ਦੂਸਰੇ ਨੂੰ ਮਿਲਦੇ ਹੁੰਦੇ ਸੀ।
ਬਹੁਤ ਆਨੰਦ ਸਦੀਵ ਵਡੇਰਾ,
ਉਸ ਵੇਲੇ ਨਾਨਕੇ ਪਰਿਵਾਰ ਵਿੱਚ ਰਹਿੰਦੇ ਸਾਂ ਤੇ ਮੈਂ ਆਪਣੇ ਪੇਕੇ ਘਰ ਰਹਿੰਦੀ ਸਾਂ ਤੇ ਆਪਸ ਵਿੱਚ ਮਿਲ ਕੇ ਬੜਾ ਹੀ ਆਨੰਦ ਪ੍ਰਾਪਤ ਹੁੰਦਾ ਸੀ।
ਆਪ ਕਬ ਕਬ ਤਿੰਨ ਕੀ ਸੁਧ ਹੋਏ,
ਹੁਣ ਦੂਰ ਜੋ ਆ ਗਏ ਆ ਹੁਣ ਤੇ ਕਦੇ ਕਦੇ ਇੱਕ ਦੂਸਰੇ ਦੀ ਖਬਰ ਮਿਲਦੀ ਹੈ।
ਈਸ਼ਰ ਰਚੀ ਹੋਤ ਹੈ ਸੋਏ,
ਵਾਹਿਗੁਰੂ ਪਰਮੇਸ਼ਰ ਨੇ ਸਾਡੀ ਇਸੇ ਤਰ੍ਹਾਂ ਹੀ ਕਿਸਮਤ ਲਿਖ ਦਿੱਤੀ ਹੈ ਤੇ ਜੋ ਵਾਹਿਗੁਰੂ ਨੇ ਰਚਿਆ ਉਹੀ ਹੁੰਦਾ ਹੈ।
ਸੁਣ ਕੇ ਕੁਸ਼ਲ ਕਹੀ ਗੁਰਦਾਸ,
ਸੁਣ ਕੇ ਭਾਈ ਗੁਰਦਾਸ ਜੀ ਕਹਿਣ ਲੱਗੇ, ਭੈਣ ਜੀ ਵੀ ਸੁੱਖ ਸ਼ਾਂਤ ਮੈਨੂੰ ਸੁੱਖ ਸ਼ਾਂਤੀ ਹੈ ਤੇ ਮੈਂ ਬੜਾ ਖੁਸ਼ ਹਾਂ।
ਸਭ ਆਨੰਦ ਜੁੱਤ ਆਪਣੋ ਆਵਾਸ,
ਆਪਣਾ ਘਰ ਹੈ ਪਰਿਵਾਰ ਹੈ ਗੋਇੰਦਵਾਲ ਸਾਹਿਬ ਉਹ ਵੀ ਸਾਰੇ ਆਨੰਦ ਸਮੇਤ ਹਨ।
ਓਹੀ ਮਿਲੇ ਕੋ ਵਹਾ ਚਿਰ ਕਾਲ,
ਭਾਈ ਗੁਰਦਾਸ ਜੀ ਕਹਿੰਦੇ ਠੀਕ ਹੈ ਮੈਨੂੰ ਮਿਲਿਆ ਨੂੰ ਬਹੁਤ ਸਮਾਂ ਬਤੀਤ ਹੋਇਆ ਹੈ।
ਸ੍ਰੀ ਗੁਰ ਪਿਛੇ ਜਮ ਅਹਿਵਾਲ,
ਅੱਛਾ ਹੁਣ ਮੈਂ ਤੇ ਇਸ ਲਈ ਆਇਆ ਹਾਂ ਗੁਰੂ ਰਾਮਦਾਸ ਮਹਾਰਾਜ ਦੇ ਸੱਚਖੰਡ ਜਾਣ ਤੋਂ ਪਿੱਛੋਂ ਵੀ ਹੁਣ ਗੁਰੂ ਘਰ ਦਾ ਕਿਹੋ ਜਿਹਾ ਹਾਲ ਚਾਲ ਮੈਂ ਇਹ ਵੇਖਣ ਵਾਸਤੇ ਤੇ ਪੁੱਛਣ ਵਾਸਤੇ ਆਇਆ ਹਾਂ।
ਆਪ ਨੂੰ ਭਇਓ,
ਇਸੇ ਕਾਰਨ ਲਈ ਮੈਂ ਹੁਣ ਇੱਥੇ ਅੰਮ੍ਰਿਤਸਰ ਸਾਹਿਬ ਪੁੱਜਿਆ ਹਾਂ।
ਮਿਲੋ ਆਏ ਕਰ ਔਰ ਬਿਸਮਯੋ,
ਤੇ ਜਦੋਂ ਮੈਂ ਆ ਕੇ ਮਿਲਿਆ ਭੈਣ ਜੀ ਮੈਂ ਤੇ ਆਪਣੇ ਮਨ ਵਿੱਚ ਤੰਗ ਰਹਿ ਗਿਆ ਹਾਂ।
ਭੱਲਿਆਂ ਕੀ ਕੁਲ ਮੈਂ ਉਪਜਾਏ,
ਬਈ ਦੇਖੋ ਤੁਸੀਂ ਭੱਲਿਆਂ ਦੀ ਕੁਲ ਵਿੱਚ ਗੁਰੂ ਕੀ ਅੰਸ਼ ਬੰਸ ਵਿੱਚ ਪੈਦਾ ਹੋਏ ਹੋ।
ਯਾਂ ਤੇ ਹਮਰੀ ਭਗਨ ਲਗਾਈ,
ਮਾਤਾ ਭਾਨੀ ਜੀ ਤੁਸੀਂ ਸਾਡੀ ਭੈਣ ਲੱਗਦੇ ਹੋ।
ਸ੍ਰੀ ਗੁਰੂ ਰਾਮਦਾਸ ਸੰਗ ਨਾਤਾ,
ਦੇਖੋ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨਾਲ ਤੁਹਾਡਾ ਆਨੰਦ ਕਾਰਜ ਹੋਇਆ।
ਯਾਹੀ ਤੇ ਹੋਈ ਜਗ ਮਾਤਾ,
ਤੇ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਹੋਏ ਤੇ ਤੁਹਾਨੂੰ ਜਗਤ ਮਾਤਾ ਕਹਿ ਕੇ ਇਸ ਤਰ੍ਹਾਂ ਸੰਸਾਰ ਵਿੱਚ ਸਤਿਕਾਰਿਆ ਜਾਂਦਾ ਹੈ।
ਮਾਨਨੀਏ ਹਮਕੋ ਸਭ ਭੰਤੇ,
ਸਭ ਤਰ੍ਹਾਂ ਦੇ ਨਾਲ ਸਾਡੇ ਤੁਸੀਂ ਆਦਰਨੀਏ ਹੋ, ਸਤਿਕਾਰ ਯੋਗ ਹੋ।
ਵੱਡ ਭਾਗਣ ਜਗ ਮੈਂ ਵਖਿਆਤੇ,
ਬਹੁਤ ਵੱਡਿਆਂ ਭਾਗਾਂ ਵਾਲੇ ਸਾਰੇ ਸੰਸਾਰ ਵਿੱਚ ਬੜੇ ਪ੍ਰਸਿੱਧ ਹੋ।
ਪਾਹੁਣ ਚਾਰੀ ਮੈਂ ਚੱਲ ਆਇਓ,
ਭਾਈ ਗੁਰਦਾਸ ਜੀ ਕਹਿਣ ਲੱਗੇ ਭੈਣ ਜੀ ਤੁਸੀਂ ਮੇਰਾ ਚੰਗਾ ਸਤਿਕਾਰ ਕੀਤਾ ਤੇ ਮੈਂ ਤੇ ਇੰਨੇ ਚਿਰ ਬਾਅਦ ਤੇ ਆਪਣੇ ਭੈਣ ਤੇ ਭਾਣਜਿਆਂ ਨੂੰ ਮਿਲਣ ਵਾਸਤੇ ਆਇਆ ਸੀ।
ਚਣਕ ਰੋਟਕਾ ਭੋਜਨ ਖਵਾਇਓ
ਤੇ ਤੁਸੀਂ ਆ ਮਿੱਸੇ ਪ੍ਰਸ਼ਾਦੇ ਵੇਸਣ ਦੇ ਸਾਨੂੰ ਹੱਥਾਂ ਤੇ ਛਕਾ ਦਿੱਤੇ ਹਨ।
ਤੁਮਰੇ ਘਰ ਮੈਂ ਵੱਡ ਵਡਿਆਈ।
ਭੈਣ ਜੀ ਤੁਹਾਡੇ ਘਰ ਤਾਂ ਬਹੁਤ ਵੱਡੀ ਹੈ, ਗੁਰਤਾ ਗੱਦੀ ਦੀ ਵਡਿਆਈ ਹੈ।
ਗੱਦੀ ਮਿਲੀ ਜਗਤ ਗੁਰਿਆਈ।
ਤੇ ਸਾਰੇ ਸੰਸਾਰ ਵਿੱਚ ਗੁਰਤਾ ਗੱਦੀ ਦੀ ਜਿਹੜੀ ਵਡਿਆਈ ਹੈ ਤੁਹਾਡੇ ਪਰਿਵਾਰ ਨੂੰ ਮਿਲੀ ਹੋਈ ਹੈ।
ਬਹੁ ਨਾ ਬਣੇ ਆਹਾਰ ਚੰਗੇਰਾ।
ਹੈਰਾਨੀ ਦੀ ਗੱਲ ਹੈ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋਵੋ ਤੇ ਤੁਹਾਡੇ ਘਰ ਦੇ ਵਿੱਚ ਲੰਗਰ ਦੀ ਇੰਨੀ ਖਸਤਾ ਹਾਲਤ ਹੋਵੇ।
ਕਹਾਂ ਹਾਲ ਹੋਇਓ ਘਰ ਕੇਰਾ।
ਇਹ ਗੁਰੂ ਨਾਨਕ ਦਾ ਘਰ ਹੈ ਜਿੱਥੇ ਸੰਗਤ ਪੰਗਤ ਦੇ ਪ੍ਰਵਾਹ ਚੱਲਦੇ ਸਨ, ਤੇ ਕੀ ਇਹ ਹਾਲ ਹੋ ਗਿਆ ਹੈ?
ਜੈ ਭੋਜਨ ਕੀ ਚਿੰਤਾ ਰਹੇ।
ਮੈਨੂੰ ਤੇ ਇਸ ਗੱਲ ਦੀ ਹੈਰਾਨੀ ਹੈ ਵੀ ਪ੍ਰਸ਼ਾਦੇ ਵੀ ਦੋ ਦੋ, ਇਹ ਵੀ ਨਹੀਂ ਹੈ ਵੀ ਦੁਬਾਰਾ ਕਿਸੇ ਨੂੰ ਪੁੱਛਿਆ ਹੋਵੇ ਤੇ ਹੱਥਾਂ ਤੇ ਛਕਾ ਦਿੱਤੇ ਨੇ। ਮੈਨੂੰ ਤੇ ਇਸ ਗੱਲ ਦਾ ਫਿਕਰ ਹੈ ਜਿੱਥੇ ਰੋਟੀ ਪਾਣੀ ਦੀ ਵੀ ਚਿੰਤਾ ਬਣੀ ਰਹੇ।
ਧਨ ਸੰਗ੍ਰਹਿ ਕਉ ਕਿਸ ਵਿਧ ਲਹੈ।
ਅੱਗੇ ਸੰਗਤਾਂ ਦੀ ਸੇਵਾਵਾਂ ਹੋਣੀਆਂ ਨੇ ਤੇ ਮਾਇਆ ਦੀ ਲੋੜ ਹੈ, ਤੇ ਮਾਇਆ ਕਿਵੇਂ ਇਕੱਠੀ ਹੋਵੇਗੀ?
ਕਿਆ ਕਾਰਨ ਇਸ ਵਿਖੇ ਬਤਾਵੋ।
ਤੇ ਹੁਣ ਭਾਈ ਗੁਰਦਾਸ ਜੀ ਆਪਣੀ ਭੈਣ ਮਾਤਾ ਭਾਨੀ ਜੀ ਨੂੰ ਪੁੱਛਦੇ ਨੇ, ਤੁਸੀਂ ਹੁਣ ਦੱਸੋ ਇਹਦੇ ਵਿੱਚ ਕਾਰਨ ਕੀ ਹੈ?
ਕਾਰਤ ਮਹਿਦ ਕਸ਼ਟ ਕੋ ਪਾਵੋ।
ਕਿਉਂਕਿ ਪਹਿਲਾਂ ਤੇ ਵੇਖ ਲਓ ਇੰਨਾ ਲੰਗਰ ਚੱਲਦਾ ਸੀ ਗੋਇੰਦਵਾਲ ਸਾਹਿਬ ਦੇ ਅੰਦਰ ਤੇ ਸੰਗਤਾਂ ਛਕ ਛਕ ਤ੍ਰਿਪਤ ਹੁੰਦੀਆਂ, ਬਚਿਆ ਭੋਜਨ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ ਸੀ।
ਆਪਤ ਸੰਗਤ ਜਗਤ ਮਝਾਰੇ।
ਹੁਣ ਵੀ ਸੰਗਤਾਂ ਇਸ ਤਰ੍ਹਾਂ ਬੜੀਆਂ ਭਾਰੀਆਂ ਤੁਹਾਡੇ ਪਾਸ ਆਉਂਦੀਆਂ ਨੇ।
ਚਾਰੋਂ ਦਿਸ਼ਮੇ ਵੱਡੀ ਤੁਮਾਰੇ।
ਗੁਰੂ ਨਾਨਕ ਗੁਰੂ ਘਰ ਦੀਆਂ ਸੰਗਤਾਂ ਚਾਰੇ ਪਾਸਿਆਂ ਤੋਂ ਤੁਹਾਡੇ ਦਰਸ਼ਨ ਕਰਨ ਵਾਸਤੇ ਆ ਜਾਂਦੀਆਂ ਹਨ।
ਤੇ ਕੀ ਆਮਦਨੀ ਕਿਤ ਜਾਤ।
ਤੇ ਜਿਹੜੀਆਂ ਸੰਗਤਾਂ ਗੁਰੂ ਘਰ ਵਾਸਤੇ ਮਾਇਆ ਹੋਰ ਕਾਰ ਪੇਟਾ ਲੈ ਕੇ ਆਉਂਦੀਆਂ ਹਨ, ਉਹ ਕਿੱਧਰ ਜਾਂਦੀ ਹੈ?
ਸੰਗ੍ਰਹਿ ਕਰੋ ਕਿ ਨਹੀਂ ਤੁਮ ਖਾਤ।
ਕੀ ਗੱਲ ਹੈ, ਤੁਸੀਂ ਉਹਨੂੰ ਜਮ੍ਹਾਂ ਕਰਨ ਲੱਗ ਪਏ ਹੋ ਤੇ ਜਾਂ ਤੁਸੀਂ ਇਹੀ ਸੋਚਿਆ ਵੀ ਅਸੀਂ ਇਕੱਲੇ ਛਕੇ ਛਕਾਵਾਂਗੇ?
ਤਉ ਪ੍ਰਾਹੁਣਚਾਰੀ ਆਏ।
ਭਾਈ ਗੁਰਦਾਸ ਜੀ ਵਿਅੰਗ ਨਾਲ ਕਹਿ ਰਹੇ ਨੇ, ਭੈਣ ਜੀ ਤਾਂ ਵੀ ਜਦੋਂ ਕੋਈ ਪ੍ਰਾਹੁਣਾ ਆਵੇ ਉਸ ਵੇਲੇ ਤਾਂ ਆਪਾਂ ਸਾਰੇ ਚੰਗੀ ਤਰ੍ਹਾਂ ਸੇਵਾ ਕਰਦੇ ਹੀ ਹਾਂ।
ਜਿਸਕੋ ਤੋ ਦੇਹੋ ਨੀਕੋ ਖਵਾਏ।
ਮੈਂ ਹੁਣ ਦੇਖੋ ਕਿੰਨੇ ਚਿਰਾਂ ਬਾਅਦ ਆਇਆ ਸੀ, ਉਹਨੂੰ ਤਾਂ ਚੰਗੀ ਤਰ੍ਹਾਂ ਭੋਜਨ ਬਣਾ ਕੇ ਛਕਾਉਣਾ ਚਾਹੀਦਾ ਸੀ।
ਕਹਿ ਮਮ ਸਮ ਸਭ ਕੇ ਸੰਗ ਕਰੋ।
ਤੇ ਜਾਂ ਤੁਸੀਂ ਸਾਰਿਆਂ ਦੇ ਨਾਲ ਹੀ ਇਸੇ ਤਰ੍ਹਾਂ ਦਾ ਇੱਕੋ ਜਿਹਾ ਵਰਤਾਓ ਕਰਦੇ ਹੋ।
ਅਸਹਾਰ ਕੋ ਆਗੈ ਧਰੋ।
ਆਹ ਜਿਹੜਾ ਭੋਜਨ ਹੈ ਰੁੱਖਾ ਮਿਸਾ ਤੁਸੀਂ ਸਭ ਦੇ ਅੱਗੇ ਰੱਖਦੇ ਹੋ।
ਸ੍ਰੀ ਗੁਰੂ ਅਮਰਦਾਸ ਕੀ ਤਨੀਆਂ।
ਦੇਖੋ ਤੁਸੀਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੀ ਸਪੁੱਤਰੀ ਹੋ।
ਸੁਣ ਕਰ ਭਾਨੀ ਬਾਣੀ ਭਨੀਆਂ।
ਤੇ ਸੁਣ ਕੇ ਅੱਗੇ ਮਾਤਾ ਭਾਨੀ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਵਾਬ ਦਿੱਤਾ ਹੈ। ਜੋ ਮਾਤਾ ਭਾਨੀ ਜੀ ਨੇ ਭਾਈ ਗੁਰਦਾਸ ਜੀ ਨੂੰ ਅੱਗੇ ਜਵਾਬ ਦਿੱਤਾ ਹੈ, ਉਹ ਵਿਚਾਰ ਉਹ ਪ੍ਰਸੰਗ ਉਹ ਸੰਗਤਾਂ ਕੱਲ ਨੂੰ ਸਰਵਣ ਕਰੋਗੇ, ਕਿਉਂਕਿ ਹੁਣ ਕਥਾ ਦਾ ਸਮਾਂ ਸੰਪੂਰਨ ਹੋਇਆ ਹੈ। ਅਗਲਾ ਜੋ ਪ੍ਰੋਗਰਾਮ ਹੈ ਉਹ ਆਪ ਸੰਗਤਾਂ ਨੇ ਸਰਵਣ ਕਰਨਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ, ਜੋ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ ਅਤੇ ਇਸ ਦੇ ਵਿੱਚ ਆਪਣੇ ਆਪ ਹੀ ਅੱਗੇ ਜੋ ਪ੍ਰਸੰਗ ਆਵੇਗਾ ਉਹ ਆਪ ਸੰਗਤਾਂ ਨੇ ਕੱਲ੍ਹ ਨੂੰ ਸਮੇਂ ਸਿਰ ਪਹੁੰਚ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਸੋ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਨੋਈਆਂ ਫੁੱਲਾਂ ਚੁੱਕਾਂ ਲਈ ਕਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।